ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਇ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਜੋ ਮੁਝ ਵਚਨ ਸੁਣਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਯਾ ਮੈਂ ਭੇਦ ਨਰੰਚਕ ਮਾਨ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੇ ਹਮਨਾ ਸਗਤ ਕਰ ਸਿਖਤ ਤੁਮਾਰੇ ਆਪ ਲਿਹੋ ਤੁਮ ਕਥਾ ਸੁਧਾਰੇ ਸੋ ਕਹੋ ਟਲ ਗੁਰੂ ਸੇਵੀਐ ਐ ਨਿਸ ਸਹਿਜ ਸੁਭਾ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਉ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਾਨਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੇ ਕੋਏ ਨਦਰ ਕਰੇ ਤਾਂ ਸਤਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਨਦਰ ਕਰੇ ਤਾਂ ਸਤਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਪਾਤਸ਼ਾਹ ਸਤ ਸਿੰਘ ਜੀ ਆਪ ਸਰਬੱਤ ਸੰਗਤਾਂ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਹਰ ਦਿਨ ਨੈਣ ਕੀਰਤਨ ਗਾਈਏ ਸੁਬਹਾ ਸ਼ਾਮ ਸਤਿਗੁਰੂ ਦੀ ਪਾਵਨ ਹਜ਼ੂਰੀ ਵਿਚ ਪਹੁੰਚਦੇ ਹੋ ਸ਼ਾਮਾਂ ਦੇ ਵਕਤ ਕਥਾ ਕੀਰਤਨ ਸੁਖਦਾਈ ਦਾ ਲਾਭ ਪ੍ਰਾਪਤ ਕਰਨ ਵਾਸਤੇ ਕੀਰਤਨ ਔਰ ਕਥਾ ਦੋਨਾਂ ਦਾ ਬੜਾ ਗਹਿਰਾ ਸੰਬੰਧ ਹੈ ਜੇ ਸੰਸਾਰ ਰਿਸ਼ਤੇ ਦੀ ਤਰ੍ਹਾਂ ਕਥਾ ਔਰ ਕੀਰਤਨ ਸਮਝਣਾ ਹੋਵੇ ਤਾਂ ਇਉਂ ਸਮਝਿਆ ਜਾ ਸਕਦਾ ਹੈ ਕਿ ਕਥਾ ਮਾਂ ਹੈ, ਕੀਰਤਨ ਪੁੱਤਰ ਹੈ। ਸੰਸਾਰ ਦੇ ਅੰਦਰ ਜਿਨ੍ਹਾਂ ਮਾਵਾਂ ਦੀਆਂ ਗੋਦਾਂ ਵਿੱਚ ਸੰਤਾਨ ਨਹੀਂ ਹੈ, ਉਹ ਮਾਵਾਂ ਮਹਿਸੂਸ ਕਰਦੀਆਂ ਹਨ ਕਿ ਮੇਰੀ ਗੋਦ ਖਾਲੀ ਹੈ, ਔਰ ਜਿਨ੍ਹਾਂ ਸੰਤਾਨ ਦੇ ਕੋਲ ਮਾਂ ਨਾ ਰਹੇ ਉਹ ਸੰਤਾਨ ਮਹਿਸੂਸ ਕਰਦੀ ਹੈ ਕਿ ਮੈਂ ਮਾਂ ਵਾਂਝਾ ਹੋ ਗਿਆ। ਜਿਸ ਕੀਰਤਨ ਵਿੱਚ ਕਥਾ ਨਹੀਂ ਉਹ ਸਮਝੋ ਪੁੱਤਰ ਤਾਂ ਹੈ ਮਾਂ ਨਹੀਂ। ਜੇ ਕੇਵਲ ਕੀਰਤਨ ਕਥਾ ਹੈ ਕੀਰਤਨ ਨਹੀਂ ਤਾਂ ਸਮਝੋ ਕਿ ਮਾਂ ਦੀ ਗੋਦ ਸੰਤਾਨ ਤੋਂ ਹੀ ਨਹੀਂ ਹੈ। ਇਸ ਕਰਕੇ ਕਥਾ ਕੀਰਤਨ ਸੁਖਦਾਈ। ਗੁਰੂ ਨਾਨਕ ਸਾਹਿਬ ਜੀ ਦੇ 11ਵੇਂ ਸਰੂਪ ਹਨ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਹੁਤ ਪ੍ਰਾਚੀਨ ਗ੍ਰੰਥਾਂ ਵਿੱਚ ਐਸੇ ਪ੍ਰਮਾਣ ਮਿਲਦੇ ਹੈ। ਅਜੇ ਕਲਯੁਗ ਦਾ ਸਮਾਂ ਨਹੀਂ ਸੀ ਆਰੰਭ ਹੋਇਆ, ਦੁਆਪਰ ਸੀ। ਮਹਾਰਿਸ਼ੀ ਵਿਆਸ ਜੀ ਨੂੰ ਭਵਿੱਖ ਬਾਰੇ ਕੁਝ ਜੋ ਪਰਮਾਤਮਾ ਨੇ ਗਿਆਤ ਬਖਸ਼ੀ, ਉਨ੍ਹਾਂ ਨੇ 18 ਪੁਰਾਣਾਂ ਜੀ ਇੱਕ ਪੁਰਾਣ ਦਾ ਨਾਮ ਹੀ ਭਵਿੱਖਿਅਤ ਪੁਰਾਣ ਰੱਖਿਆ। ਚਾਰ ਵੇਦਾਂ ਨੇ, 6 ਸ਼ਾਸਤਰ ਨੇ, 27 ਸਿਮਰਤੀਆਂ, 52 ਨਿਸ਼ਦਾਨ, ਉਨ੍ਹਾਂ ਵਿਚ 18 ਪੁਰਾਣ ਜਿਹੜੇ ਹਨ, ਇੱਕ ਪੁਰਾਣ ਭਵਿੱਖਿਅਤ ਪੁਰਾਣ ਹੈ ਜਿਸ ਵਿਚ ਆਉਣ ਵਾਲੇ ਸਮੇਂ ਦੀ ਹੀ ਗੱਲ ਕੀਤੀ ਹੋਈ। ਉਹਦੇ ਵਿਚ ਗੁਰੂ ਨਾਨਕ ਦਾ ਪਤਾ ਦਿੰਦੇ ਹੈ ਮਹਾਰਿਸ਼ੀ ਵਿਆਸ ਜੀ। ਕੇਵਲ ਗੁਰੂ ਨਾਨਕ ਦਾ ਹੀ ਪਤਾ ਨਹੀਂ, ਗੁਰੂ ਨਾਨਕ ਦੇ 10 ਜਾਮਿਆਂ ਦਾ ਇਸ਼ਾਰਾ ਕਰਦੀ ਹੈ। 12 ਸਲੋਕ ਵੇਖਿਆ ਪ੍ਰਾਣ ਦੇ 3 ਅਧਿਆਇ ਤੋਂ 28 ਸਲੋਕ ਤੋਂ ਸ਼ੁਰੂ ਹੋ ਕੇ 42 ਸਲੋਕਾਂ ਤੱਕ ਤਕਰੀਬਨ ਇਹ 12 ਸਲੋਕ ਜਿਹੜੇ ਨੇ ਲਿਖਿਤ ਪੁਰਾਣ ਵਿਚ। ਪਹਿਲਾ ਸਲੋਕ ਹੈ ਏਵੰ ਬਹਿ ਧਰਮ ਬ੍ਰਿਚਰੀਆ, ਏਵੰ ਬਹਿ ਧਰਮ ਬ੍ਰਿਚਰੀਆ ਨੂੰ ਵਿਵੇਕਤੀ ਜਦਾ ਕਲੂ ਤਦਾ ਵੈ ਲੋਕ ਰਖਿਆਰਥਾਂ ਮਲੇਸ਼ਾਨ ਲਾਸਟ ਵੀ ਪਸ਼ਚਿਮ ਸੁਭੂਨ ਦੇਸ਼ ਬੇਦੀ ਵੰਸ਼ ਨਾ। ਇਹ ਪਹਿਲੇ ਸਲੋਕ ਵਿਚ ਐਸਾ ਹੈ। ਉਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੱਕ ਦੇ ਇਸ਼ਾਰੇ ਮਿਲਦੇ ਹੈ। ਲੰਮੀ ਬਾਤ ਹੈ, ਖੈਰ ਆਪਾਂ ਲੜੀਵਾਰ ਕਥਾ ਦਾ ਆਨੰਦ ਮਾਣਨਾ ਕਿ ਗੁਰੂ ਗ੍ਰੰਥ ਸਾਹਿਬ ਕੋਈ ਸੰਸਾਰ ਦੀਆਂ ਪੁਸਤਕਾਂ, ਸੰਸਾਰ ਦੇ ਵੇਦ ਸ਼ਾਸਤਰ, ਸੰਸਾਰ ਦੀਆਂ ਪੁਸਤਕਾਂ, 4 ਪੁਸਤਕਾਂ ਇਸਲਾਮ ਦੀਆਂ ਹਨ, 4 ਕਿਤਾਬਾਂ ਕਹਿੰਦੇ ਨੇ ਉਨ੍ਹਾਂ ਨੂੰ, ਜਿਹਦੇ ਵਿਚ ਕੁਰਾਨ, ਅੰਜ਼ੀਲ, ਤੌਰੇਤ, ਜ਼ਬੂਰ ਹੈ, ਤੇ ਹਿੰਦੂ ਮਤ ਦੇ 4 ਵੇਦ ਹਨ, ਸ਼ਾਮ ਵੇਦ ਹੈ, ਰਿਗਵੇਦ ਹੈ, ਯਜੁਰਵੇਦ, ਅਥਰਵਣ ਵੇਦ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨਤਾ, ਬਸ ਸਿੱਧੀਆਂ ਸ਼ਬਦਾਂ ਵਿਚ ਇਹ ਕਹਿ ਲਓ ਕਿ ਜਿੰਨੀ ਰੱਬ ਦੀ ਮਹਾਨਤਾ ਹੈ ਉਨੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਹੈ। ਬਹੁ ਬਹੁ ਬਾਣੀ ਨਿਰੰਕਾਰ ਹੈ ਤਿਸ ਜੇ ਵਰਨਾ ਪੋਏ। ਮੇਰੇ ਇੱਕ ਵਚਨ ਯਾਦ ਆ ਗਿਆ, ਉਹ ਕਰਕੇ ਮੈਂ ਅੱਗੇ ਵਿਚਾਰ ਸ਼ੁਰੂ ਕਰਦਾ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੂੰ USA ਦੇ ਦੌਰੇ ਤੇ ਆਏ ਹੋਏ ਸਨ, 2 ਕੁ ਵਾਰੀ ਸਟੇਜਾਂ ਤੇ ਇਕੱਠੇ ਬੋਲਣ ਦਾ ਮੌਕਾ ਮਿਲਿਆ। ਬੜੇ ਸੋਹਣੇ ਵਿਚਾਰ ਸਨ ਪ੍ਰਿੰਸੀਪਲ ਸਾਹਿਬ ਦੇ, ਬੜੇ ਵਿਦਵਾਨ ਸਨ, ਪੁਸਤਕਾਂ ਵੀ ਲਿਖੀਆਂ, ਤੇ ਕੋਈ ਵੀ ਪੁਸਤਕ ਲਿਖੇ ਸਾਰੇ ਗੁਣ ਨਹੀਂ ਹੁੰਦੇ ਉਹਦੇ ਵਿਚ, ਸਾਰੇ ਔਗਣ ਨਹੀਂ ਹੁੰਦੇ, ਜੋ ਗੁਣ ਗ੍ਰਾਹੀ ਗੁਣ ਗ੍ਰਹਿਣ ਕਰ ਲੈਂਦੀ। ਤੇ ਉਨ੍ਹਾਂ ਨੇ ਮੀਡੀਆ ਦੇ ਵਿਚ ਲਿਜਾ ਕੇ ਇੱਕ ਸਵਾਲ ਪੁੱਛਿਆ। ਮੇਰੇ ਖਿਆਲ ਐਸਾ ਉੱਤਰ ਕੋਈ ਵਿਦਵਾਨ ਨਹੀਂ, ਸੱਜਣ ਅਨੁਭਵੀ ਦੇ ਸਕਦਾ। ਮੀਡੀਆ ਵਾਲਾ ਸੱਜਣ ਪੁੱਛਦਾ ਹੈ ਕਿ ਪ੍ਰਿੰਸੀਪਲ ਸਾਹਿਬ ਇਹ ਦੱਸੋ ਕਿ ਜਿਹੜੇ ਵੇਦ ਨ ਜਾਂ ਇਸਲਾਮ ਦੀਆਂ 4 ਕਿਤਾਬਾਂ ਨ, ਕਿਆ ਉਨ੍ਹਾਂ ਵਿਚ ਰੱਬ ਦੀ, ਖੁਦਾ ਦੀ ਬਾਤ ਨਹੀਂ ਕਹੀ ਹੋਈ? ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਇਸ ਗੱਲ ਨੂੰ ਕੌਣ ਮੁਨਕਰ ਹੋ ਸਕਦਾ ਕਹੀ ਹੈ। ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਇੰਨੀ ਪੂਜਾ ਕਰਦੇ ਹੈ ਵੀ ਇਸ ਦਾ ਕਾਰਨ ਕੀ ਹੈ, ਗੁਰੂ ਗ੍ਰੰਥ ਸਾਹਿਬ ਦੀ ਕੀ ਮਹਾਨਤਾ ਹੈ ਉਨ੍ਹਾਂ ਨਾਲ? ਇੱਕ ਆਪਣੇ ਆਪਣੇ ਧਰਮ ਦੀ ਭਾਵਨਾ ਹੋ ਸਕਦੀ ਹੈ ਕਿ, ਪਰ ਬੜੀ ਹੈਰਾਨੀ ਦੀ ਬਾਤ ਹੈ ਵੀ ਕੈਸਾ, ਜਰਾ ਖੋਲ ਕੇ ਦੱਸੋ। ਪ੍ਰਿੰਸੀਪਲ ਸਾਹਿਬ ਨੇ ਬਹੁਤਾ ਉੱਤਰ ਲੰਮਾ ਨਹੀਂ ਕੀਤਾ, ਦੋ ਅੱਖਰਾਂ ਚ ਮੁਕਾ ਦਿੱਤਾ। ਉਹ ਕਹਿੰਦੇ ਭਾਈ ਸਾਹਿਬ ਜੀ ਦੇਖੋ ਬਾਤ ਇਹ ਹੈ, ਵੇਦ ਕਤੇਬਨ ਜਿਹੜੇ ਇਹ ਰੱਬ ਦੀਆਂ ਗੱਲਾਂ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਇਹ ਰੱਬ ਨਾਲ ਗੱਲਾਂ ਕਰਦੇ ਨੇ, ਬਸ ਆਹ ਫਰਕ ਹੈ। ਸੋ ਇਸ ਕਰਕੇ ਕੀਰਤਨ ਕਰੋ ਤਾਂ ਵੀ ਰੱਬ ਨਾਲ ਗੱਲਾਂ ਕਰਦੇ ਹੋ, ਕਥਾ ਸੁਣੋ ਤਾਂ ਵੀ ਰੱਬ ਨਾਲ ਗੱਲਾਂ ਕਰਦੇ ਹੋ, ਸਿੱਧਾ ਕਨੈਕਸ਼ਨ ਰੱਬ ਦੇ ਨਾਲ ਜੋੜਦਾ। ਭਾਈ ਸਾਹਿਬ ਅਮਰੀਕ ਸਿੰਘ ਜੀ ਇਹਨਾਂ ਨੂੰ ਤਾਂ ਖੈਰ ਵਿਰਸੇ ਦੇ ਵਿੱਚ ਇਹ ਚੀਜ਼ ਮਿਲੀ ਹੈ, ਇਹ ਭਾਈ ਧਰਮ ਸਿੰਘ ਜੀ ਜ਼ਖਮੀ ਨੂੰ ਕੌਣ ਨਹੀਂ ਜਾਣਦਾ, ਕੌਮ ਦੇ ਹੀਰੇ ਸਨ, ਆਪਣੀ ਸੰਤਾਨ ਵਿਚ ਸਾਰੇ ਆਪਣੇ ਵਰਗੇ ਗੁਣ ਭਰ ਦਿੱਤੇ। ਗੁਰੂ ਦੀ ਬੜੀ ਮਹਾਨਤਾ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਪ ਜੀ ਦੇ ਮੁੱਢ ਵਿਚ ਕਿਹਾ ਨਾ, ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵੀ ਚਾਰ। ਇਹ ਵਿਖਮ ਵਿਦਿਆ ਜਿਹੜੀ ਰਾਗ ਵਿਦਿਆ, ਕਠਿਨ ਵਿਦਿਆ ਹੈ। ਇਸ ਕਰਕੇ ਹੁਣ ਜਿਨ੍ਹਾਂ ਨੂੰ ਰਾਗ ਨਹੀਂ ਆਉਂਦਾ, ਤੇ ਉਨ੍ਹਾਂ ਨੇ ਭਾਵੇਂ ਜਿਵੇਂ ਭਾਈ ਸਾਹਿਬ ਜੀ ਕਹਿ ਰਹੇ ਸੀ ਵੀ ਸਮੇਂ ਨਾਲ ਬਹੁਤ ਕੁਝ ਬਦਲ ਜਾਂਦਾ, ਦੁਨੀਆਂ ਤਾਂ ਬਦਲ ਜਾਏਗੀ, ਸੱਚ ਵੀ ਕਦੇ ਵੀ ਬਦਲਦਾ ਹੁੰਦਾ, ਸੱਚ ਹਮੇਸ਼ਾ ਰਹਿੰਦਾ। ਜੇ ਗੁਰਬਾਣੀ ਰਾਗਾਂ ਅਨੁਸਾਰ ਹੈ ਤਾਂ ਸਾਨੂੰ ਸਾਰੀ ਜ਼ਿੰਦਗੀ ਰਾਗਾਂ ਅਨੁਸਾਰ ਹੀ ਗਾਉਣੀ ਪਊਗੀ। ਇਹ ਨਹੀਂ ਵੀ ਫਿਲਮੀ ਟਿਊਨਾਂ ਦੇ ਉੱਤੇ ਗਾਉਣ ਲੱਗ ਜੀ ਵੀ ਹੁਣ ਸਮਾਂ ਬਦਲ ਗਿਆ, ਐਸਾ ਨਹੀਂ ਹੈ। ਤੋ ਇਸ ਕਰਕੇ ਭਾਈ ਸਾਹਿਬ ਦਾ ਧੰਨਵਾਦ ਹੈ। ਥੋੜਾ ਜਿਹਾ ਮਹਿਸੂਸ ਕਰਦੇ ਸੀ, ਕਹਿੰਦੇ ਜੀ ਥੋੜੇ ਜਿਹੇ ਮਿੰਟ ਉੱਤੇ ਚਲੇ ਗਏ, ਮੈਂ ਕਿਹਾ ਘਰ ਕੇ ਕੰਮ ਹੈ, ਘਰ ਕੀ ਖੇਤੀ। ਇਹਦੇ ਚ ਕਥਾ ਵਾਲਾ ਤੁਹਾਡਾ ਆਪਣਾ ਕੀਰਤਨ ਵਾਲੇ, ਤੁਸੀਂ ਆਪਣੀ ਚਾਹੇ ਤੁਸੀਂ 15 ਮਿੰਟ ਉੱਤੇ ਲਾ ਦਿਓ, ਇਤਰਾਜ਼ ਥੋੜੀ ਕਰ ਰਹੇ ਤੁਸੀਂ। ਕੋਈ ਫਿਰ ਵੀ ਚਲੋ ਸਮੇਂ ਅਨੁਸਾਰ ਸੰਗਤਾਂ ਨੂੰ ਥੋੜਾ ਬਹੁਤ ਹੁੰਦਾ ਹੈ, ਬਹੁਤ ਕਿਰਪਾ ਕੀਤੀ ਹੈ। ਆਓ ਹੁਣ ਅੱਜ ਦੇ ਸ਼ਬਦ ਵਿਚ ਸਤਿਗੁਰੂ ਜੀ ਨੇ ਵਿਸ਼ੇਸ਼ ਕਰਕੇ ਰੰਗ ਦਾ ਜ਼ਿਕਰ ਕੀਤਾ, ਇਸ ਲਈ ਆਪਾਂ ਨੂੰ ਵਿਸ਼ੇਸ਼ ਕਰਕੇ ਰੰਗ ਦੀ ਬਾਤ ਖੋਲਣੀ ਪਏਗੀ। ਤੇ ਜਿਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੂਹੀ ਰਾਗਣੀ ਦੇ ਅੰਦਰ ਉਚਾਰਨ ਕਰਨ ਵਾਲੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ 732 ਅੰਗ ਤੇ ਕਥਾ ਚੱਲ ਰਹੀ ਹੈ, ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਸੂਹੀ ਮਹੱਲਾ ਚੌਥਾ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ।
ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਤੁਕ ਦੇ ਅੰਦਰ, ਪਹਿਲਾਂ ਆਪਾਂ ਤੁਕ ਦਾ ਅਰਥ ਕਰ ਲਈਏ, ਕਈ ਵਾਰ ਫਿਰ ਵਿਚਾਰ ਲੰਬੀ ਹੋ ਜਾਏ, ਮਹਾਂਪੁਰਖਾਂ ਦੇ ਜੋ ਵਾਰ ਵਾਰ ਉਨ੍ਹਾਂ ਦੀਆਂ ਹਦਾਇਤਾਂ ਹਨ ਉਨ੍ਹਾਂ ਤੋਂ ਵੀ ਡਰ ਲੱਗਦਾ ਹੈ, ਤੇ ਉਨ੍ਹਾਂ ਦੇ ਨਾਲ ਕਥਾ ਕਰਾਉਣ ਦਾ ਮੌਕਾ ਬਹੁਤਾ ਮਿਲਦਾ ਰਿਹਾ। ਬਲਕਿ ਇੱਕ ਵਾਰ ਇੰਨੀ ਬਰਾਗਮੀ ਕਥਾ ਮਹਾਂਪੁਰਖਾਂ ਨੇ ਸਾਡਿਆਂ ਨੇ ਕੀਤੀ, ਇਹ ਸੱਚਾ ਵਚਨ ਮੈਂ ਮਹਾਰਾਜ ਦੀ ਹਜ਼ੂਰੀ ਚ ਬੈਠਾ, ਬਾਅਦ ਵਿਚ ਮੈਂ ਮਹਾਂਪੁਰਖਾਂ ਨੂੰ ਹੱਥ ਜੋੜ ਕੇ ਕਿਹਾ, ਮੈਂ ਜੀ ਪਹਿਲਾਂ ਪਹਿਲਾਂ ਬੜਾ ਚਾਅ ਸੀ ਵੀ ਕਥਾ ਸਿੱਖ ਲਈ। ਕਹਿੰਦੇ ਫਿਰ ਹੁਣ ਕੀ ਹੋ ਗਿਆ? ਮੈਂ ਕਿਹਾ ਜੀ ਅੱਜ ਦੀ ਕਥਾ ਸੁਣਨ ਤੋਂ ਬਾਅਦ ਸੰਸਕਾਰ ਬਦਲ ਗਏ, ਵੀ ਸਾਰੀ ਜ਼ਿੰਦਗੀ ਆਪ ਜੀ ਕਥਾ ਕਰੋ ਤੇ ਮੈਂ ਸੁਣਦਾ ਹੀ ਰਹਾਂ ਤੇ ਨਾਲ ਕਥਾ ਕਰਾਉਂਦਾ ਰਹਾਂ, ਇਹਦੇ ਚ ਆਨੰਦ ਜਾ। ਤੇ ਉਨ੍ਹਾਂ ਦੀ ਰਚਨਾ, ਉਨ੍ਹਾਂ ਦੀ ਵਿਦਵਤਾ, ਉਹ ਤਾਂ ਵੱਡਿਆਂ ਦੀਆਂ ਗੱਲਾਂ ਵੱਡਾਂ ਦੇ ਨਾਲ ਨਾ, ਉਨ੍ਹਾਂ ਦੀ ਹਦਾਇਤ ਸੀ ਵੀ ਇੱਕ ਵੀ ਅੱਖਰ ਜਿਹੜਾ ਹੈ ਉਹ ਅਰਥ ਤੋਂ ਬਿਨਾਂ ਰਹਿਣਾ ਨਹੀਂ ਚਾਹੀਦਾ, ਕਿਸੇ ਦੀ ਰੀਸ ਨਹੀਂ ਕਰਨੀ। ਬਹੁਤ ਸਾਰੇ ਕਥਾਕਾਰ ਨਵੀਨਤਾ ਆ ਗਈ ਹੈ ਕਥਾਕਾਰਾਂ ਦੇ ਵਿਚ ਵੀ, ਤੇ ਉਹ ਪੰਕਤੀ ਦੇ ਅਰਥ ਅਜਿਹੇ ਸਰਲ ਤਰੀਕੇ ਦੇ ਨਾਲ ਕਰਦੇ ਆ ਵੀ ਜਿਹੜਾ ਲਗਭਗ ਸਰੋਤਾ ਵੀ ਉਹਨਾਂ ਅਰਥਾਂ ਨੂੰ ਪਹਿਲੀ ਜਾਣਦਾ ਹੁੰਦਾ। ਭਾਈ ਸਾਹਿਬ ਨੇ ਇੱਕ ਬਚਨ ਸੁਣਾਇਆ ਉਧਰ ਦੂਸਰੇ ਗੁਰਦੁਆਰੇ ਸਾਹਿਬ, ਕਹਿੰਦੇ ਜੀ ਕਥਾ ਕਰਨ ਵਾਲੇ ਸੱਜਣ ਕਥਾ ਕਰਕੇ ਪੁੱਛਦੇ ਆ, ਕਹਿੰਦੇ ਕਥਾ ਕਰਾਉਣ ਵਾਲਾ ਸੀ ਸਾਡਾ ਸਾਥੀ, ਉਹ ਕਹਿੰਦੇ ਕਹਿੰਦੇ ਕਿਉਂ ਬਈ ਕਥਾ ਕਿਹੋ ਜਿਹੀ ਹੋਈ? ਕਹਿੰਦਾ ਜੀ ਬਸ ਬਾਕੀ ਤਾਂ ਠੀਕ ਹੈ, ਵੀ ਇੱਕ ਹੇਕ ਸੀ ਜਿਹੜੀ ਉਹ ਤੁਹਾਡੀ ਸੀ, ਬਾਕੀ ਦਾ ਪਾਠ ਜਿਹੜਾ ਮੈਂ ਕਰਦਾ ਸੀ ਉਹੀ ਤੁਸੀਂ ਕਰਦੇ ਸੀ। ਹੇਕ ਜਿਹੜਾ ਹੇਕ ਕਰਦੇ ਇਹ ਤੁਹਾਡੀ ਸੀ ਬਸ, ਇਹਦੀ ਹੁਣ ਤੁਸੀਂ ਸਮਝ ਲਓ ਵੀ ਕੀ ਹੋ ਸਕਦਾ। ਹੁਣ ਇਸੀ ਕਥਾ ਦਾ ਜਿਹੜਾ ਸਰੋਤੇ ਨੂੰ ਵੀ ਪਹਿਲੀ ਪਤਾ ਲੱਗ ਰਿਹਾ ਤੇ ਤੂੰ ਵੀ ਉਹੀ ਅਰਥ ਕਰ ਰਹੇ ਹੈ, ਕਿੰਨਾ ਕੋਈ ਜੇ ਕੇਵਲ ਜੋ ਟੀਕੇ ਦੇ ਉੱਤੇ ਲਿਖਿਆ ਹੋਇਆ ਤੇ ਤੁਹਾਨੂੰ ਤੋਤੇ ਵਾਂਗੂ ਰੱਟ ਕੇ ਉਹੀ ਅਰਥ ਸੁਣਾ ਦਿੱਤੇ ਜਾਣ, ਫਿਰ ਇਹ ਤੋਂ ਬਿਹਤਰ ਨਹੀਂ ਹੈ ਸਕਰੀਨ ਦੇ ਉੱਤੇ ਟੀਕਾ ਉੱਤੇ ਆ ਜਾਂਦਾ ਸਾਹਿਬ ਸਿੰਘ ਦਾ, ਇੱਥੇ ਬੈਠੇ ਪੜ੍ਹੀ ਜਾਓ, ਸਾਡੀ ਕੀ ਲੋੜ ਹੈ? ਟੀਕਾ ਜਿਹੜਾ ਹੁੰਦਾ ਹੈ ਜਿਹਨੇ ਡਾਕਟਰੀ ਕੀਤੀ ਹੁੰਦੀ ਹੈ ਉਹਦੇ ਹੱਥ ਵਿਚ ਸਿਰਿੰਜ ਹੋਵੇ ਟੀਕਾ ਲਾਉਣ ਵਾਸਤੇ, ਫਿਰ ਤਾਂ ਠੀਕ ਹੈ।
ਜੇ ਮਰੀਜ਼ ਦੇ ਹੱਥ 'ਚ ਫੜਾ ਦਿਓ ਟੀਕਾ, ਫਿਰ ਤਾਂ ਖਬਰ ਹੱਟ ਵਿੱਚ ਲਾ ਦੇਵੇ ਕਿ ਨੱਟ ਦੇ ਵਿੱਚ ਹੀ ਲਾ ਦੇਵੇ, ਖਬਰ ਕਿਤੇ ਲਾ ਦੇਵੇ। ਟੀਕੇ ਵੀ ਸਿਆਣਿਆਂ ਬੰਦਿਆਂ ਵਾਸਤੇ ਹੁੰਦੇ ਆ, ਇਸ ਕਰਕੇ ਗੁਰੂ ਕਿਰਪਾ ਕਰੇ। ਹਰੀ ਪਰਮੇਸ਼ਵਰ ਦਾ ਨਾਮ ਹੈ, ਅਨੰਤ ਨਾਮ ਨੂੰ ਮੇਰੇ ਵਾਹਿਗੁਰੂ ਦੇ ਗੁਣਾਂ ਦੇ ਆਧਾਰ ਤੇ ਕਹਿੰਦੇ ਨੇ ਗੁਰਬਾਣੀ ਵਿੱਚ ਵੀ, ਦਸਮ ਦੀ ਬਾਣੀ ਵਿੱਚ ਵੀ, ਪੁਰਾਣਾ ਚ ਵੀ। ਤੇ ਸ਼ੇਸ਼ ਨਾਗ ਭਗਤ ਜਿਹੜਾ ਹੈ ਉਹ ਸਹਿਸ ਭਵੀ ਸੇਖ ਅੰਤ ਨਾ ਜਾਣੈ, ਇਹ ਉਹ ਇਹ ਉਹਦੀ ਜਿਹੜੀ 2000 ਜੀਵ ਹੈ ਉਹਦੇ ਨਾਲ ਨਵਤਮ ਨਾਮ ਜਪਿਆ, ਉਹ ਨਵੀਨ ਨਾਮ ਜਪਦਾ ਗੁਣਾਂ ਦੇ ਆਧਾਰ ਤੇ। ਉਹਨੂੰ ਨਿੱਤ ਇੰਨੇ ਗੁਣ ਅਨੁਭਵ ਹੋਈ ਜਾ ਰਹੇ ਨੇ, 2000 ਗੁਣ 24 ਘੰਟਿਆਂ ਦੇ ਵਿੱਚ ਉਹਨੂੰ ਅਨੁਭਵ ਹੁੰਦੇ ਨੇ ਰੱਬ ਦੇ 2000 ਨਵੇਂ ਗੁਣ। ਜਿੱਦੀ ਸ੍ਰਿਸ਼ਟੀ ਸਾਡੀ ਅੱਜ ਤੱਕ ਨਾ ਰੱਬ ਦੇ ਗੁਣ ਵੋ ਫਿਰ ਨਾ ਉਹ ਗੁਣ ਗਾਇਨ ਕਰਨ ਤੋਂ। ਇਸ ਕਰਕੇ ਏਕ ਜੀ ਗੁਣ ਕਵਨ ਵਿਖਾਨਾ, ਸਹਿਸ ਭਣੀ ਸੇਕ ਅੰਤ ਨਾ ਜਾਣੈ। ਅਨੰਤ ਨਾਮਾਂ ਚ ਹਰੀ ਉਸ ਨੂੰ ਜੋ ਹਰ ਇੱਕ ਦੇ ਅੰਦਰ ਹੈ, ਜੋ ਸਭ ਨੂੰ ਹਰੇ ਪਰੇ ਕਰਨ ਵਾਲਾ ਹੈ, ਉਹ ਵਾਹਿਗੁਰੂ ਕਿਰਪਾ ਕਰੀਏ ਰਹਿਮਤ ਕਰ ਦੇਵੇ, ਕਰੇ ਕਰ ਦੇਵੇ। ਤੇ ਫਿਰ ਕੀ ਹੁੰਦਾ, ਮਨ ਨਾਮ ਹੈ ਅੰਤਸ਼ਕਰਨ ਦਾ। ਅੰਤਸ਼ਕਰਨ ਦੇ ਚਾਰ ਭੇਦ ਨੇ, ਮਨ, ਬੁੱਧ, ਚਿੱਤ, ਅਹੰਕਾਰ। ਚਿੱਤ ਕਹਿੰਦੀ ਤਾਂ ਵੀ ਅੰਤਸ਼ਕਰਨੀ ਹੈ, ਬੁੱਧ ਕਹਿੰਦੀ ਤਾਂ ਵੀ ਅੰਤਸ਼ਕਰਨੀ ਹੈ, ਅਹੰਕਾਰ ਕਹਿੰਦੇ ਤਾਂ ਵੀ ਅੰਤਸ਼ਕਰਨੀ ਹੈ। ਅੰਤਸ਼ਕਰਨ ਦੀਆਂ ਚਾਰ ਵਿਰਤੀਆਂ ਦਾ ਨਾਮ ਵੱਖਰਾ ਵੱਖਰਾ ਹੈ, ਸਮੁੱਚੇ ਰੂਪ ਕਹਿੰਦੇ ਅੰਤ ਹੈ ਕਰਨ। ਤੇ ਅੰਤਸ਼ਕਰਨ ਦੀ ਜਦੋਂ ਕਲਪਨਾ ਨੂੰ ਵਿਰਤੀ ਹੁੰਦੀ ਹੈ ਉਹਨੂੰ ਮਨ ਕਹਿੰਦੇ ਹਨ। ਇਸ ਕਰਕੇ ਉਸ ਕਲਪਨਾ ਰੂਪ ਵਿਰਤੀ ਦੇ ਅੰਦਰ ਅਗਰ ਜਿੱਥੇ ਸੰਸਾਰ ਵਸਦਾ ਹੈ, ਜਿੱਥੇ ਸੰਸਾਰ ਦੀਆਂ ਕਲਪਨਾ ਸਾਡੇ ਅੰਦਰ ਵਸਦੀਆਂ ਨੇ, ਕਿਤੇ ਹਰੀ ਪਰਮੇਸ਼ਵਰ ਵਾਹਿਗੁਰੂ ਦਾ ਪ੍ਰੇਮ ਦਾ ਰੰਗ ਲੱਗ ਜਾਏ, ਰੰਗ ਚੜ ਜਾਏ, ਕਹਿੰਦੇ ਫਿਰ ਜੀਵਨ ਸਫਲਾ ਹੋ ਜਾਏ। ਇੱਥੇ ਰੰਗ ਦੀ ਬਾਤ ਕੀਤੀ, ਇਹ ਆਓ ਰੰਗ ਦੇ ਬਾਰੇ ਥੋੜਾ ਜਿਹਾ ਗੁਰਬਾਣੀ ਅਨੁਸਾਰ ਸਮਝ ਲਈਏ, ਬਾਕੀ ਦੀਆਂ ਤੁਕਾਂ ਦੇ ਅਰਥ ਬਾਅਦ ਵਿੱਚ। ਰੰਗਾਂ ਦੀ ਦੁਨੀਆਂ ਵਿੱਚ ਜਾਓ, ਰੰਗ ਤਾਂ ਹੈ ਬਹੁਤ ਕਿਸਮ ਦੇ, ਪਰ ਉਹਨਾਂ ਰੰਗਾਂ ਦੇ ਵਿੱਚ ਦੋ ਰੰਗਾਂ ਦੀ ਬਾਤ ਵਿਸ਼ੇਸ਼ ਕਰਕੇ ਹੈ। ਸੰਸਾਰ ਦੀ ਦੁਨੀਆਂ ਤਾਂ ਬਹੁਤ ਹੈ, ਦੋ ਵਿਅਕਤੀਆਂ ਦੀ ਗੱਲ ਕੀਤੀ ਜਾਂਦੀ ਹੈ, ਗੁਰਮੁਖਾਂ ਦੀ, ਮਨਮੁਖਾਂ ਦੀ, ਪੁੰਨੀਆਂ ਦੀ, ਪਾਪੀਆਂ ਦੀ। ਇਸ ਤਰ੍ਹਾਂ ਰੰਗਾਂ ਦੀ ਦੁਨੀਆਂ ਵਿੱਚ ਜਾਓ ਤਾਂ ਦੋ ਤਰ੍ਹਾਂ ਦੇ ਰੰਗ ਹੈ, ਇੱਕ ਅਤਿਅੰਤ ਕੱਚਾ ਰੰਗ, ਉਹਦੀ ਗੱਲ ਬਹੁਤ ਗੁਰਬਾਣੀ ਚ ਕੀਤੀ ਹੈ, ਇੱਕ ਅਤਿਅੰਤ ਪੱਕਾ ਰੰਗ, ਉਹਦੀ ਗੱਲ ਗੁਰਬਾਣੀ ਚ ਬਹੁਤ ਕੀਤੀ ਜਾਂਦੀ। ਤੇ ਕੱਚੇ ਰੰਗ ਦੇ ਨਾਲ ਤੁਲਨਾ ਦਿੱਤੀ ਹੈ ਸੰਸਾਰ ਦੇ ਪਦਾਰਥਾਂ ਨੂੰ, ਪੱਕਾ ਰੰਗ ਪਰਮੇਸ਼ਰ ਦਾ, ਉਹਦੇ ਨਾਲ ਤੁਲਨਾ ਦਿੱਤੀ ਹੈ ਭਗਤੀ ਨੂੰ, ਪਰਮਾਤਮਾ ਦੇ ਨਾਮ। ਇਹ ਬਾਤ ਬੁੱਢੇ ਸਮਝ ਲੈਣੀ। ਫਰੀਦ ਸਾਹਿਬ ਜੀ ਦਾ ਇੱਕ ਪਾਵਨ ਬਚਨ ਵਾਰ ਵਾਰ ਸੁਣਦੇ ਰਹਿੰਦੇ ਹੋ, ਕੀਰਤਨ ਚ ਵੀ, ਕਥਾ ਚ ਵੀ। ਬੇੜਾ ਬੰਧ ਨਾ ਸਕਿਓ, ਬੰਧਨ ਕੀ ਬੇਲਾ, ਪਰ ਸਰਬਲ ਜਬ ਉਛਲੈ ਤਬ ਤਰਨ ਦੁਹੇਲਾ। ਅਗਲੀ ਤੁਕ ਦੇਖੋ, ਉਹਦੇ ਤੇ ਧਿਆਨ ਦਿਓ। ਹੱਥ ਨਾ ਲਾਏ ਕੁਸੁੰਬੜੈ ਜਲ ਜਾਸੀ ਢੋਲਾ। ਬਸ ਇਹ ਤੁਕ ਦੇ ਵਿੱਚ ਇੱਥੇ ਫਰੀਦ ਸਾਹਿਬ ਨੇ ਉਹੀ ਗੱਲ ਕਹੀ ਹੈ ਜਿਹੜੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਵਾਲਾ, ਕਥਾ ਦੇ ਨਾਲ ਅੱਜ ਦੀ ਸੰਬੰਧ ਰੱਖਦੀ। ਤੇ ਕੁਸੁੰਬ ਜਿਹੜਾ ਹੈ, ਜਦੋਂ ਕੁਸੁੰਬ ਦਾ ਅਰਥ ਕਰੋਗੇ, ਜਿੱਥੇ ਕੁਸੁੰਬ ਇੱਕ ਰੰਗਦਾਰ ਬੂਟਾ ਹੈ, ਉੱਥੇ ਕੁਸੁੰਬ ਦੇ ਦੋ ਅਰਥ ਕੀਤੇ ਹੈ। ਇੱਕ ਤਾਂ ਕੁਸੁੰਬ ਕਹਿੰਦੇ ਹੈ ਅਗਨੀ ਦੀ ਲਾਟ ਨੂੰ ਵੀ ਕੁਸੁੰਬ ਕਿਹਾ ਜਾਂਦਾ ਹੈ, ਤੇ ਦੋਨੇ ਅਰਥ ਸਹੀ ਨੇ ਇੱਥੇ ਪੂਰੇ। ਅਗਨੀ ਦੀ ਜਿਹੜੀ ਲਾਟ ਹੈ ਉਹਦੇ ਚ ਚਮਕ ਵੀ ਬਹੁਤ ਹੈ, ਧਮਕ ਵੀ ਬਹੁਤ ਹੈ, ਸੋਹਪਣ ਬਹੁਤ ਹੈ ਉਹਦੇ ਵਿੱਚ। ਤੇ ਫਰੀਦ ਸਾਹਿਬ ਇੱਥੇ ਕੀ ਕਹਿੰਦੇ ਹੈ, ਕਹਿੰਦੇ ਬੱਚਿਆਂ ਦੀ ਤਰ੍ਹਾਂ ਦੇਖੀ ਕਿਤੇ ਅੱਗ ਦੀ ਲਾਟ ਨੂੰ ਹੱਥ ਨਾ ਪੈ ਬੈਠੀ, ਜਲ ਜਾਸੀ ਸੜ ਜਾਏਗਾ, ਢੋਲਾ ਨਾਮ ਪਿਆਰੇ ਦਾ, ਹੇ ਪਿਆਰੇ ਦੇਖੀ ਸੜ ਜਾਏ। ਜਿਤਨੀ ਦੇਰ ਤੱਕ ਮਨੁੱਖ ਦੀ ਸੁਭਾਅ ਬਿਰਤੀ ਬੱਚੇ ਵਰਗੀ ਹੈ, ਬੱਚਾ ਕੀ ਕਰਦਾ ਹੈ, ਅਗਨੀ ਦੀ ਲਾਟ ਨੂੰ ਹੱਥ ਪਾ ਲੈਂਦਾ। ਚੰਚਲ ਮਤ ਵਾਰਕ ਵਪਰੇ ਕੀ, ਸਰਪ ਅਗਨ ਕਰ ਕਰਨਾ ਹੱਥ ਦੈ, ਸਰਪ ਅਗਨ ਕਰ ਮੇਲੇ। ਉਹ ਹੱਥ ਪਾ ਲੈਂਦੇ ਅੱਗ ਵਿੱਚ ਵੀ ਤੇ ਸੱਪ ਨੂੰ ਵੀ ਹੱਥ ਪਾ ਲੈਂਦਾ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਅਗਿਆਤ ਬੇਸਮਝ, ਭਾਵੇਂ ਉਮਰ 100 ਵਰਿਆਂ ਦੀ ਹੋ ਗਈ ਹੋਵੇ, ਜੇ ਸੁਭਾਅ ਬੱਚੇ ਵਰਗਾ ਹੈ ਤਾਂ ਬੱਚੇ ਹੀ ਸਮਝਣਾ ਚਾਹੀਦਾ। ਧੌਲੇ ਵਾਲ ਆਇਆਂ ਤੇ ਵੀ ਕੋਈ ਸਿਆਣਾ ਨਹੀਂ ਹੋਇਆ ਅਕਲ ਤੋਂ ਤਾਂ ਨਿਆਣਾ ਹੀ ਸਮਝਣਾ ਚਾਹੀਦਾ। ਮੇਰੇ ਨਗਰ ਵਿੱਚ ਇੱਕ ਐਸਾ ਬਜ਼ੁਰਗ ਸੀ, 70-80 ਵਰੇ ਦੀ ਉਮਰ ਦੇ ਵਿੱਚ ਜਾਂਦਾ, ਵੀ ਇੰਨਾ ਚੰਚਲ ਸੀ ਤੁਰਿਆ ਜਾਂਦਾ ਲੱਤ ਚ ਲੱਤ ਫਸਾ ਕੇ ਦੂਸਰੇ ਨੂੰ ਦੇਖ ਕੇ ਬਾਈ ਕਿਤੇ ਡੇਰ ਨਾ ਜਾਏ। ਜੇ ਉਹਨੇ ਕਿ ਬਾਬਾ ਤੂੰ ਸਮਝ ਕਰ, ਤੇਰੇ ਧੌਲੇ ਆ ਗਏ, ਤੂੰ ਸਿਆਣਾ, ਕਹਿੰਦਾ ਮੇਰਾ ਮਨ ਤਾਂ ਵਜੇ ਹੀ ਹੈ, ਮਨ ਤਾਂ ਨੀ ਬੁੱਢਾ ਹੋਇਆ, ਕਹਿੰਦਾ ਮੇਰਾ ਚਾਂ ਪੁਰਾਣਾ ਮਨ ਰਹੋ ਨੈਨੋ ਬੋਹੀ ਸੁਭਾਓ, ਕੀ ਕਹਿੰਦਾ ਰੀ ਜਵਾਨੀ ਬਾਬਰੀ ਏਕ ਵਾਰ ਫਿਰ ਆਓ। ਤੇ ਮਨ ਜਿਹੜਾ ਜੇ ਅਗਿਆਤ ਬੇਸਮਝ ਹੈ ਤਾਂ ਫਿਰ ਬੱਚੇ ਦੀ ਤਰ੍ਹਾਂ, ਫਰੀਦ ਸਾਹਿਬ ਕਹਿੰਦੇ ਇਹ ਜਿਹੜੇ ਮਾਇਕੀ ਪਦਾਰਥ ਨੇ ਇਹਨਾਂ ਰੰਗ ਵੀ ਬੜਾ ਸੋਹਣਾ ਹੈ, ਤੇਰੀਆਂ ਅੱਖਾਂ ਨੂੰ ਮੋਹਿਤ ਕਰਦਾ ਹੈ, ਰੂਪ ਹੈ ਕੰਮ ਹੈ ਦੋਸਤੀ, ਅਰ ਇਹਦੇ ਚ ਦਮਕ ਵੀ ਚੰਗੀ ਹੈ, ਰੰਗ ਵੀ ਚੰਗਾ ਹੈ, ਰੂਪ ਵੀ ਚੰਗਾ ਹੈ, ਪਰ ਦੇਖੀ ਕਿਤੇ ਆਪਣਾ ਮਨ ਰੂਪੀ ਹਾਥੀ ਇਹਦੇ ਚ ਪਾ ਨਾ ਬੈਠੀ, ਜਲ ਜਾਸੀ ਸਰੇਵਾ ਹੋਏਗਾ ਗਮ ਫਿਕਰਾਂ ਦਾ, ਤੇ ਇਹ ਪਿੱਛੇ ਤੋਂ ਪਛਤਾਵਾ ਹੀ ਹੋਏਗਾ। ਭੋਗਨ ਤਾਂ ਸੋਗੂ, ਭੋਗਨ ਤਾਂ ਰੋਗਨ, ਰੋਗ ਪ੍ਰਾਪਤ ਹੋਣਗੇ। ਇਸ ਕਰਕੇ ਹੱਥ ਨਾ ਲਾਏ, ਅਗਨੀ ਦੀ ਲਾਟ ਨੂੰ ਹੱਥ ਨਾ ਲਏ, ਯਾਨੀ ਪਦਾਰਥਾਂ ਨੂੰ ਮਨ ਰੂਪੀ ਹੱਥ ਨਾ ਲਏ। ਦੂਸਰਾ ਅਰਥ ਹੈ ਜੋ ਕਥਾ ਦੇ ਨਾਲ ਇੱਥੇ ਸੰਬੰਧ ਰੱਖਣ ਵਾਲਾ, ਹੱਥ ਨਾ ਲਾਏ ਕਸੁੰਬੜਾ, ਕਸੁੰਬੜਾ ਇੱਕ ਸਾਸ ਨਹੀਂ, ਬਨਸਪਤੀ ਦੇ ਅੰਦਰ ਅਨੰਤ ਕਿਸਮ ਦੇ ਪੌਦੇ ਨੇ, ਤੇ ਇੱਕ ਗ੍ਰੰਥ ਦੇ ਦਰਸ਼ਨ ਕੀਤੇ ਸੀ ਵੈਦਾਂ ਨਾਲ ਸੰਬੰਧ ਹੋਣ ਕਰਕੇ, ਉਹਦਾ ਨਾਮ ਹੈ ਬਨ ਔਸ਼ਧ। ਜਿੰਨੀਆਂ ਜੜੀਆਂ ਬੂਟੀਆਂ ਨੇ ਉਹਨਾਂ ਦੇ ਨਾਮ, ਕਿਹੜੇ ਦੇਸ਼ ਵਿੱਚ ਉਹਨੂੰ ਕੀ ਕਿਹਾ ਜਾਂਦਾ, ਔਰ ਕਿਹੜੇ ਦੇਸ਼ ਵਿੱਚ ਇਹ ਪੈਦਾ ਹੁੰਦੀ ਹੈ, ਕਿਹੋ ਜਿਹਾ ਇਹਦਾ ਰੰਗ, ਉਹਦੀ ਫੋਟੋ ਵੀ ਨਾਲ, ਤੇ ਉਹਦੇ ਨਾਮ ਵੀ ਸਾਰੇ ਦੇਸ਼ਾਂ ਚ, ਐਸਾ ਦੇਖਿਆ ਸੀ ਉਸ ਬੂਟੀ ਚ। ਤੇ ਕਸੁੰਭ ਇੱਕ ਬੂਟੀ ਹੈ, ਇਹਦੀਆਂ ਇਹਦੇ ਫੁੱਲਾਂ ਵਿੱਚੋਂ ਜਿਵੇਂ ਕੇਸਰ ਦੇ ਫੁੱਲਾਂ ਵਿੱਚੋਂ ਐਨ ਕੇਸਰ ਰੰਗ ਦੀਆਂ ਤੁਰੀਆਂ ਨਿਕਲਦੀਆਂ ਹਨ, ਤੇ ਬਿਲਕੁਲ ਇਸੇ ਤਰ੍ਹਾਂ ਇਹਦੇ ਵਿੱਚੋਂ ਨਿਕਲਦੀਆਂ, ਬੜਾ ਸੋਹਣਾ ਰੰਗ ਨਿਕਲਦਾ ਇਹਦੇ ਵਿੱਚੋਂ। ਉਹ ਰੰਗ ਅਗਰ ਕੱਪੜੇ ਨੂੰ ਦਿੱਤਾ ਜਾਏ, ਕੱਪੜਾ ਵੀ ਬੜਾ ਸੋਹਣਾ ਲੱਗਣ ਲੱਗ ਜਾਂਦਾ, ਪਰ ਉਸ ਰੰਗ ਨੂੰ, ਕੱਪੜਾ ਤਾਂ ਬੜਾ ਸੋਹਣਾ ਲੱਗੇਗਾ, ਬਾਕੀ ਦੇ ਰੰਗਾਂ ਨਾਲੋਂ ਵੀ ਦਮਕ ਜ਼ਿਆਦਾ ਹੋਏਗੀ ਉਹਦੇ ਵਿੱਚ, ਪਰ ਜੇ ਉਹਨੂੰ ਧੁੱਪੇ ਰੱਖ ਦਈਏ ਨਾ ਤਾਂ ਧੁੱਪ ਦੇ ਵਿੱਚ ਹੀ ਰੰਗ ਉੱਡ ਜਾਂਦਾ, ਕੱਚਾ ਇੰਨਾ। ਜੇ ਕਿਤੇ ਥੋੜਾ ਜਿਹਾ ਪਾਣੀ ਪੈ ਜਾਏ ਤੇ ਫਿਰ ਵੀ ਉਹ ਸਾਰਾ ਰੰਗ ਲੈ ਜਾਂਦਾ। ਕੱਚੇ ਰੰਗ ਦੀ ਗੱਲ ਜਿਹੜੀ, ਕੱਚੇ ਪਦਾਰਥਾਂ ਨੂੰ ਐਸਾ ਕਿਹਾ ਕਿ ਹੱਥ ਨਾ ਲਾਏ ਤਸੁੰਬੜਾ, ਐ ਮਨਾ, ਇਹ ਜਿਹੜੇ ਸੰਸਾਰ ਦੇ ਪਦਾਰਥ ਨੇ ਤੇ ਇਹਨਾਂ ਪਦਾਰਥਾਂ ਦਾ ਸਵਾਹ ਇਹੀ ਹੈ, ਜਦੋਂ ਪ੍ਰਾਰਬਧ ਰੂਪੀ ਧੁੱਪ ਤੇਰਾ ਕਰਮ ਜਿਹੜਾ ਨਾ ਉਹ ਫਲ ਦੇ ਕੇ ਧੁੱਪ ਦੀ ਤਰ੍ਹਾਂ ਉਹਨੇ ਆਪਣੀ ਤੇਜ਼ੀ ਦਿਖਾਈ, ਕਰਮ ਬਦਲ ਗਿਆ ਤਾਂ ਰੰਗ ਉੱਡ ਜਾਏਗਾ, ਪਦਾਰਥ ਨਹੀਂ ਰਹੇਗਾ ਤੇਰੇ ਕੋਲ, ਇਹਦੇ ਨਾਲ ਪ੍ਰੀਤ ਨਾ ਲਾ। ਦੂਸਰਾ, ਮਨ ਰੂਪੀ ਵਸਤਰ ਨੂੰ ਜੇ ਇਸ ਪ੍ਰਕਾਰ ਦਾ ਰੰਗ ਚਾੜੇਗਾ, ਇਹ ਵਸਤਰ ਨੂੰ ਰੰਗ ਚੜਿਆ ਹੋਇਆ ਤੇ ਮਨ ਦੀ ਪ੍ਰੀਤੀ ਰੂਪ ਹੱਥ ਗਿੱਲਾ ਕਰਕੇ, ਪ੍ਰੀਤ ਰੂਪ ਗਿੱਲਾ ਕਰਨਾ, ਮਨ ਰੂਪੀ ਹੱਥ ਪਦਾਰਥਾਂ ਨੂੰ ਪਾਏਗਾ ਤਾਂ ਇਹਦਾ ਰੰਗ ਲਹਿ ਜਾਏਗਾ, ਇਹਦੇ ਤੇ ਮੇਰੇ ਪਾਤਸ਼ਾਹ ਨੇ ਪ੍ਰਮਾਣ ਦਿੱਤੇ ਹੈ। ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦਿਸ ਹੈ ਮਨ ਮੇਰੇ, ਜਿੰਨੇ ਵੀ ਇਹ ਦਿਸ ਰਹੇ ਸਭ ਬਿਨਸ ਜਾਏ ਜੋ ਰੰਗ ਕਸੁੰਭ ਕਚਾਨ, ਕੱਚਾ ਰੰਗ ਹੈ, ਇਉਂ ਲਹਿ ਜਾਏਗਾ। ਇਹਨਾਂ ਨੂੰ ਧਨਵਾਨ ਨਾ ਦੇਖ, ਕੁਲਵੰਤ ਨਾ ਦੇਖ, ਇਹ ਸਾਰੇ ਕੱਚੇ ਰੰਗ ਵਾਲੇ ਹਨ ਸਾਰੇ, ਮਿਲਕਵੰਤ ਨਾ ਦੇਖ, ਜਗੀਰਾਂ ਵਾਲੇ ਨਾ ਦੇਖ। ਮਨਮੁਖ ਨਾਮ ਵੀ ਹੋਣਿਆ ਰੰਗ ਕਸੁੰਭਾ ਦੇਖ ਨਾ ਭੁੱਲ, ਇਸ ਦਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ। ਫਿਰ ਅੱਗੇ ਪਾਤਸ਼ਾਹ ਨੇ ਪ੍ਰਮਾਣ ਕੀਤਾ, ਕੱਚਾ ਰੰਗ ਕਸੁੰਭ ਕਾ ਥੋੜਿਆ ਦਿਨ ਚਾਰ ਜੀਓ, ਕੂੜਾ ਰੰਗ ਕਸੁੰਭ ਕਾ ਦਿਨ ਸਜਾਏ ਦੁੱਖ ਰੋਏ, ਕੱਚਾ ਰੰਗ ਕਸੁੰਭ ਕਾ। ਤੇ ਇਹ ਕਸੁੰਭਾ ਰੰਗ ਹੈ ਪਦਾਰਥਾਂ ਦਾ, ਤੇ ਭਾਈ ਗੁਰਦਾਸ ਸਾਹਿਬ ਨੇ ਵੀ ਬੜਾ ਸੋਹਣਾ ਸ਼ਬਦ ਕਿਹਾ, ਕੱਚਾ ਰੰਗ ਕਸੁੰਭ ਕਾ ਦਿਨ ਕੱਚਾ ਰੰਗ ਸੁੰਘਦਾ ਪਾਣੀ ਧੋਤੇ ਥਿਰ ਨਰ ਹੋਈ ਤੇ ਪਾਣੀ ਦੇ ਧੋਣ ਨਾਲ ਥਿਰ ਨਹੀਂ ਰਹਿੰਦਾ। ਇਸ ਦੇ ਮੁਕਾਬਲੇ ਚ ਇਹ ਤਾਂ ਹੈ ਮਾਇਆ ਦੇ ਪਦਾਰਥਾਂ ਦੇ ਰੰਗ ਜਿਹਦੇ ਨਾਲ ਸਾਡਾ ਮਨ ਰੰਗਿਆ ਹੋਇਆ। ਚਲੋ ਇੱਕ ਤਾਂ ਬਾਤ ਹੈ ਕਿ ਕੱਚੇ ਰੰਗ ਚ ਵਸਤਰ ਰੰਗਿਆ ਹੋਇਆ ਕਿ ਕੱਚਾ ਰੰਗ ਲੈ ਤਾਂ ਜਾਂਦਾ ਹੁੰਦਾ, ਇਤਨੀ ਤਾਂ ਉਮੀਦ ਹੈ ਨਾ ਕਿ ਇਹ ਰੰਗ ਲੈਣ ਵਾਲਾ। ਦੂਸਰਾ ਰੰਗ ਹੈ ਮਜੀਠ ਦਾ ਰੰਗ, ਕਾਇਆ ਰੰਗਣ ਜੇਤੀਆ ਪੈ ਪਿਆਰੇ ਪਾਈਏ ਨੌ ਮਜੀਠ, ਰੰਗਣ ਵਾਲਾ ਜੀ ਰੰਗੈ ਸਾਹਿਬ ਐਸਾ ਰੰਗ ਨਲੇਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕੈ ਪਾਸ, ਧੂੜ ਦਿਨਾਂ ਦੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਉਹ ਹੈ ਮਜੀਠ ਦਾ ਰੰਗ, ਮੇਰੇ ਰਵੱਈਏ ਰੰਗ ਮਜੀਠ ਖਾ। ਉਹ ਰੰਗ ਮਜੀਠਾ ਰੰਗ, ਮਜੀਠ ਕੀ ਹੈ? ਇੱਕ ਬੇਲ ਹੈ, ਇਸ ਦੀਆਂ ਡੋਡੀਆਂ ਦੇ ਵਿੱਚੋਂ ਸੂਹੇ ਰੰਗ ਦਾ ਲਾਲ ਬਿਲਕੁਲ ਇੱਕ ਰੰਗ ਨਿਕਲਦਾ ਹੈ, ਤੇ ਉਹ ਰੰਗ ਲਿਲਾਰੀ ਲੈ ਕੇ ਕਿਤੇ ਕੱਪੜੇ ਨੂੰ ਚਾੜ ਦੇ, ਇੱਕ ਵਾਰੀ ਜੁਗਤ ਦੇ ਨਾਲ ਪਾ ਦੇ ਕਰਕੇ ਪਹਿਲਾਂ ਪੈ ਵਿੱਚ ਕੁੰਡ ਚੜਾਈ ਹੈ, ਤੇ ਉਸ ਤੋਂ ਬਾਅਦ ਇੱਕ ਵਾਰੀ ਕੱਪੜਾ ਰੰਗਿਆ ਜਾਏ ਮੁੜ ਕੇ ਕੱਪੜੇ ਦੀਆਂ ਲੀਰਾਂ ਲੀਰਾਂ ਹੋ ਜਾਣ ਪਰ ਰੰਗ ਉਹਦਾ ਸਾਥ ਨਹੀਂ ਛੱਡਦਾ। ਮਹਾਰਾਜ ਸਾਹਿਬ ਕਹਿੰਦੇ ਇਹ ਰੰਗ ਮਜੀਠੀ ਰੰਗ ਹੈ ਜਿਹੜਾ ਪਰਮੇਸ਼ਰ ਦਾ ਰੰਗ ਹੈ। ਲਾਲ ਰੰਗ ਤਿਸ ਕੋ ਲਗਾ ਜਿਸ ਕੀ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲੱਗੇਗਾ। ਇਹ ਰੰਗ ਮਜੀਠੀ ਰੰਗ ਹੈ ਜਿਹੜਾ ਭਗਤੀ ਦਾ ਰੰਗ ਹੈ। ਇਸ ਕਰਕੇ ਸਤਸੰਗਤ ਦੀ ਮਠੀ ਵਿੱਚ ਪ੍ਰੇਮ ਦਾ ਪਾਣੀ ਪਾ ਕੇ, ਨਾਮ ਦਾ ਰੰਗ ਪਾ ਕੇ, ਸਤਿਗੁਰੂ ਜਪ ਤਪ ਦਾ ਸੇਕ ਦੇ ਕਰਕੇ, ਕਾਮ ਕ੍ਰੋਧ ਦੀਆਂ ਲੱਕੜਾਂ ਫੂਕ ਕੇ, ਇੱਕ ਲਲਾਰੀ ਦੀ ਤਰ੍ਹਾਂ ਤੈਨੂੰ ਐਸਾ ਰੰਗ ਚਾੜ ਦੇਗਾ, ਤੂੰ ਆਪਣਾ ਮਨ ਰੂਪੀ ਵਸਤਰ ਗੁਰੂ ਲਲਾਰੀ ਨੂੰ ਸੌਂਪ ਕੇ ਤਾਂ ਦੇਖ। ਤੂੰ ਗੁਰੂ ਨੂੰ ਕਹਿ ਤਾਂ ਸਹੀ ਇਹ ਤਨ ਮਨ ਧਨ ਸਭ ਸੌਂਪ, ਗੁਰ ਕੋ ਸੌਂਪਦਾ ਸਹੀ, ਗੁਰੂ ਦੇ ਕੋਲੇ ਤਕਨੀਕ ਹੈ ਤੇਰੇ ਮਨ ਵਸਤਰ ਨੂੰ ਰੰਗ ਚਾੜਨ ਦੀ, ਤੇ ਜਿਸ ਵੇਲੇ ਰੰਗ ਚੜ ਜਾਏਗਾ, ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨ ਲਹੇ ਸੁਭਾਗਾ। ਭਾਈ ਮਤੀ ਦਾ ਆਸ ਮੇ ਰੰਗ ਚੜ ਗਏ, ਸਰੀਰ ਆਰੇ ਨਾਲ ਚੀਰ ਦਿੱਤਾ, ਕੀ ਵਜਾ ਲੈ ਕਿ ਰੰਗ ਫਿੱਕਿਆ ਪਿਆ ਹੋਵੇ, ਖੋਪਰੀਆਂ ਲਹਿ ਗਈਆਂ, ਬੰਦ ਬੰਦ ਕੱਟੇ ਗਏ। ਇਹ ਰੰਗ ਨਹੀਂ ਲਹਿੰਦਾ ਹੁੰਦਾ, ਕਿਸੇ ਤਰੀਕੇ ਨਾਲ ਵੀ ਨਹੀਂ ਲਹਿੰਦਾ ਇਹ ਰੰਗ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਗਤੀ ਦੇ ਰੰਗ ਨੂੰ ਮਜੀਠ ਰੰਗ ਕਿਹਾ ਹੈ ਕਿ ਲਾਲ ਰੰਗ ਕਿਸ ਕੋ ਲੱਗਾ, ਇਹ ਪਰਮਾਤਮਾ ਦੇ ਪਿਆਰ ਦਾ ਰੰਗ ਉਹਨੂੰ ਲੱਗਾ ਜਿਹਦੇ ਮਸਤਕ ਦੇ ਵੱਡੇ ਭਾਗ ਹਨ। ਸੋ ਇਸ ਤੁਕ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਹਰ ਕਿਰਪਾ ਕਰੇ ਹਰ ਮਨ ਰੰਗ ਲਾਏ, ਇਹ ਭਗਤੀ ਦਾ ਰੰਗ ਐਸਾ ਹੈ ਜੇ ਵਾਹਿਗੁਰੂ ਕਿਰਪਾ ਕਰਕੇ ਰੰਗ ਲਾ ਦੇਵੇ। ਇਹ ਰੰਗ ਲੱਗਣਾ ਹੀ ਔਖਾ ਹੈ, ਜੇ ਲੱਗ ਜਾਏ ਫਿਰ ਰੰਗ ਲਹਿੰਦਾ ਨਹੀਂ ਕਦੇ ਵੀ, ਸਰੀਰ ਰਹੇ ਨਾ ਰਹੇ, ਤੇ ਇਹ ਭਗਤੀ ਦਾ ਰੰਗ ਅੰਤੋਂ ਸਵਾਸਾਂ ਤੱਕ ਵਸਤਰ ਨੂੰ ਚੜਿਆ ਹੋਇਆ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਂਦਾ ਹੈ। ਵਾਹਿਗੁਰੂ ਦੇ ਦਰ ਤੇ ਅੱਗੇ ਜਾ ਕੇ ਇਸ ਰੰਗ ਦੀ ਹੀ ਸੋਭਾ ਹੈ, ਬਾਕੀ ਕੱਚੇ ਰੰਗ ਨੇ ਸੰਸਾਰ ਦੇ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਰੰਗਾਂ ਦੀ ਗੱਲ ਕੀਤੀ ਹੈ। ਆਹ ਹੁਣ ਅੱਗੇ ਸੰਖੇਪ ਨਾਲ ਜਿਸ ਪ੍ਰਕਾਰ ਗੁਰੂ ਕਿਰਪਾ ਕਰੇ ਅਗਲੀ ਟੁਕੜੀ।
ਗੁਰਮੁਖ ਹਰ ਹਰ ਨਾਮ ਸਮਾਏ,
ਤੇ ਗੁਰਮੁਖ ਤੇ ਮਨਮੁਖ ਦੋ ਸ਼ਬਦ ਗੁਰਬਾਣੀ ਵਿੱਚ ਆਉਂਦੇ ਆ। ਇਹ ਗੁਰਮੁਖ ਕੌਣ ਹੈ? ਜਿਸ ਨੇ ਗੁਰੂ ਨੂੰ ਮੁੱਖ ਸਮਝਿਆ ਹੋਇਆ, ਮੁੱਖ ਮੁਖੀ ਸਮਝਿਆ ਹੋਇਆ, ਆਗੂ ਸਮਝਿਆ ਹੋਇਆ। ਆਗੂ ਜੋ ਹੁਕਮ ਦੇਵੇ, ਫੌਜ ਦੇ ਅੰਦਰ ਆਗੂ ਹੈ ਕਮਾਂਡਰ, ਜੋ ਹੁਕਮ ਦਿੰਦਾ ਸਾਰੇ ਸਿਪਾਹੀ ਮੰਨਦੇ ਆ। ਤੇ ਇਸ ਪ੍ਰਕਾਰ ਜਿਹੜਾ ਮੁਖੀ ਹੈ, ਮੁਖੀਆ ਜੋ ਹੈ ਕਮੇਟੀ ਹੈ ਉਹਦਾ ਪ੍ਰਧਾਨ ਹੁੰਦਾ, ਨਾਲ ਦੂਸਰੇ ਸਹਿਕਲ, ਦੇਸ਼ ਦਾ ਪ੍ਰਧਾਨ ਮੰਤਰੀ ਮੁਖੀ ਹੈ। ਤੇ ਗੁਰੂ ਸਾਹਿਬ ਧਾਰਮਿਕ ਦੁਨੀਆਂ ਵਿੱਚ ਗੁਰੂ ਤੋਂ ਵੱਡਾ ਮੁਖੀ ਕੋਈ ਨਹੀਂ। ਤੇ ਜਿਹਨੇ ਗੁਰੂ ਨੂੰ ਮੁਖੀ ਮੰਨ ਕੇ ਆਪਣਾ ਆਪਾ ਸਮਰਪਿਤ ਕਰ ਦਿੱਤਾ, ਗੁਰੂ ਨੂੰ ਮੁੱਖ ਸਮਝਿਆ ਹੋਇਆ, ਗੁਰ ਜਮਾ ਮੁੱਖ ਗੁਰਮੁਖ, ਉਹਨੂੰ ਗੁਰਮੁਖ ਕਹਿੰਦੇ। ਜਿਹਨੇ ਆਪਣੇ ਮਨ ਨੂੰ ਮੁੱਖ ਸਮਝਿਆ, ਜੋ ਮਨ ਕਹਿੰਦਾ ਉਹ ਕਰਦਾ, ਉਹਨੂੰ ਫਿਰ ਮਨਮੁੱਖ ਕਿਹਾ ਜਾਂਦਾ। ਤੇ ਗੁਰਮੁਖ ਸੰਸਾਰ ਵਿੱਚ ਆ ਕੇ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦੇ ਆ, ਆਤਮਾ ਦੀ ਲਖਤਾ ਕਰ ਲੈਂਦੇ ਨੇ। ਗੁਰਮੁਖ ਲਾਦਾ ਮਨਮੁਖ ਗਵਾਇਆ, ਮਨਮੁਖ ਗਵਾ ਕੇ ਜਾਂਦੇ ਆ। ਗੁਰਮੁਖਾਂ ਨੇ ਇਹਨਾਂ ਸਵਾਸਾਂ ਦੇ ਨਾਲ ਨਾਮ ਨੂੰ ਲੱਭ ਲਿਆ, ਜਪਿਆ ਤੇ ਮਨਮੁਖਾਂ ਨੇ ਗਵਾਇਆ, ਸਵਾਸ ਬਾਅਦ ਤੇ ਨਾਮ ਨਹੀਂ ਜਪਿਆ। ਸੋ ਇਸ ਪ੍ਰਕਾਰ ਗੁਰਮੁਖਾਂ ਨੇ ਇਸ ਮਨੁੱਖਾ ਸਰੀਰ ਵਿਚ ਰੱਬ ਨੂੰ ਲੱਭ ਲਿਆ ਤੇ ਮਨਮੁਖਾਂ ਨੇ ਮਨੁੱਖਾ ਸਰੀਰ ਗਵਾਇਆ, ਗਵਾ ਦਿੱਤਾ, ਪੱਲੇ ਕੁਛ ਨਹੀਂ ਪਾਇਆ। ਇਸ ਕਰਕੇ ਗੁਰਮੁਖ ਹਰ ਹਰ ਨਾਮ ਸਮਾਏ, ਹਰੀ ਪਰਮੇਸ਼ਰ ਵਾਹਿਗੁਰੂ ਦੇ ਵਿਚ ਉਨ੍ਹਾਂ ਦੀ ਬਿਰਤੀ ਸਮਾ ਗਈ। ਸਾਡੀ ਬਿਰਤੀ ਦੇ ਅੰਦਰ ਸੰਸਾਰ ਸਮਾਇਆ ਹੋਇਆ ਹੈ, ਸਾਡੀ ਬਿਰਤੀ ਦੇ ਅੰਦਰ ਪਰਿਵਾਰ ਸਮਾਇਆ ਹੋਇਆ ਹੈ, ਧਨ ਸਮਾਇਆ ਹੋਇਆ ਹੈ, ਵਿਸ਼ੇ ਵਿਕਾਰ ਸਮਾਏ ਹੋਏ ਨੇ, ਸਾਡੀ ਵਡਿਆਈ, ਆਪਣੀ ਖੁਦ ਦੀ ਵਡਿਆਈ ਇਹਦੇ ਵਿਚ ਹੀ ਸਮਾਈ ਹੋਈ ਹੈ। ਪਰ ਜਿਸ ਵੇਲੇ ਕੇਵਲ ਨਾਮ ਸਮਾਏਗਾ, ਬਾਕੀ ਕੁਛ ਵੀ ਨਹੀਂ ਰਹੇਗਾ, ਕੇਵਲ ਨਾਮ ਹੀ ਰਹੇਗਾ। ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰੂ ਸਿਓ ਮਨ ਮਾਨਿਆ। ਸਾਚੀ ਲਿਵੇ ਮਨ ਦੇਹ ਨਮਾਨੀ, ਕੀ ਹੈ ਦੇਹ ਲਿਵ ਤੋਂ ਬਿਨਾਂ। ਸੋ ਇਸ ਕਰਕੇ ਸਤਿਗੁਰੂ ਮਾਰ ਕਹਿੰਦੇ ਉਹਦੇ ਵਿਚ ਨਾਮ ਦੇ ਵਿਚ ਫਿਰ ਉਨ੍ਹਾਂ ਦੀ ਬਿਰਤੀ ਸਮਾਈ ਰਹਿੰਦੀ ਹਰ ਵੇਲੇ। ਤੁਰਦੇ ਵੀ ਨਾ, ਫਿਰਦੇ ਵੀ ਨਾ, ਦੇਖਦੇ ਵੀ ਨਾ, ਸੁਣਦੇ ਵੀ ਨਾ, ਬੋਲਦੇ ਵੀ ਨਾ, ਖਾਂਦੇ ਪੀਂਦੇ ਵੀ ਨਾ, ਪਰ ਬਿਰਤੀ ਜਿਵੇਂ ਜਹਾਜ਼ ਜਿੱਥੇ ਮਰਜ਼ੀ ਘੁੰਮੀ ਜਾਵੇ, ਜਿਹੜੀ ਉਹ ਸੂਈ ਹੈ ਉਹ ਤਾਂ ਧਰੂ ਵੱਲ ਹੀ ਰਹਿੰਦੀ ਹੈ ਨਾ, ਨਹੀਂ ਤਾਂ ਦਿਸ਼ਾ ਭਰਮ ਹੋ ਜਾਏ ਇਹਨਾਂ ਨੂੰ। ਇਸ ਕਰਕੇ ਬ੍ਰਹਮ ਗਿਆਨੀ ਜੋ ਵੀ ਕਰਤ ਮਰਜ਼ੀ ਕਰੇ, ਸਤਿਗੁਰ ਸਿਮਰਨ ਕਰਨ ਵਾਲਾ ਗੁਰਸਿੱਖ, ਉਹਦੀ ਅੰਦਰ ਦੀ ਕੁਤਮਨਾਵਾਂ ਸੂਈ ਜਿਹੜੀ ਹੈ ਉਹ ਬ੍ਰਹਮ ਵੱਲ ਨੂੰ ਰਹਿੰਦੀ ਹੈ, ਜਾਣੀ ਵਿਚਾਰ ਹਰ ਵੇਲੇ ਨਾਮ ਦੇ ਨਾਲ ਜੁੜੇ ਰਹਿੰਦੇ, ਉਹਦੇ ਚ ਬਿਰਤੀ ਸਮਾਈ ਰਹਿੰਦੀ ਹੈ।
ਹਰ ਰੰਗ ਰਾਤਾ ਮਨ ਰੰਗ ਮਾਣੇ,
ਇੱਕੋ ਤੁਕ ਵਿਚ ਰੰਗ ਦੋ ਵਾਰੀ ਆਇਆ। ਥੋੜੀ ਜਿਹੀ ਪਹਿਚਾਣ ਰੱਖੀ ਹੈ, ਪਹਿਲੇ ਰੰਗ ਨੂੰ ਗੱਦੇ ਨੂੰ ਸਿਹਾਰੀ ਲਾ ਕੇ ਜਣਾਇਆ ਭਾਈ ਇਹਦਾ ਅਰਥ ਵੱਖਰਾ ਹੈ, ਦੂਸਰੇ ਰੰਗ ਨੂੰ ਗੱਦੇ ਦਾ ਮੁਕਤਾ ਰੱਖ ਕੇ ਦੱਸਿਆ ਵੀ ਇਹ ਰੰਗ ਅਲੱਗ ਹੈ, ਦੋਨਾਂ ਦਾ ਇੱਕੋ ਹੀ ਰੰਗ ਅਰਥ ਨਾ ਕਰ ਲਿਓ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਹਰ ਰੰਗ, ਜਿਨ੍ਹਾਂ ਨੇ ਇੱਥੇ ਰੰਗ ਪ੍ਰੇਮ ਦਾ ਨਾਮ ਹੈ, ਜਿਨ੍ਹਾਂ ਦਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਨ ਰੰਗੋ ਵਡਭਾ ਗਿਆ, ਜਿਨ੍ਹਾਂ ਨੇ ਪ੍ਰੇਮ ਦੇ ਰੰਗ ਵਿਚ ਆਪਣੇ ਮਨ ਨੂੰ ਰਾਤਾ ਤਦਾਕਾਰ ਕੀਤਾ ਹੈ, ਉਨ੍ਹਾਂ ਦੇ ਮਨ ਨੂੰ ਮਨ ਰੰਗ ਮਾਣੇ। ਦੂਸਰੇ ਰੰਗ ਦਾ ਅਰਥ ਹੈ ਆਨੰਦ, ਆਤਮਕ ਆਨੰਦ, ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਉਹੀ ਮਾਣਨਗੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਪਿਆਰ ਹੈ। ਪਰਮਾਤਮਾ ਦੇ ਨਾਲ ਪ੍ਰੇਮ ਦੀ ਅਸੀਂ ਗੱਲ ਤਾਂ ਕਰਦੇ ਹਾਂ, ਪਰ ਇਮਾਨਦਾਰੀ ਨਾਲ ਹਰ ਮਨੁੱਖ ਆਪਣੇ ਅੰਦਰ ਦੇ ਲੇਖਾ ਜੋਖਾ ਕਰ ਸਕਦਾ ਹੈ। ਕਿਸੇ ਮੁਨੀਮ ਨੂੰ, ਕਿਸੇ ਲੇਖੇਦਾਰ ਨੂੰ, ਹੋਰ ਨੂੰ ਪੁੱਛਣ ਦੀ ਲੋੜ ਨਹੀਂ ਕਿ ਮੇਰਾ ਮੇਰੇ ਪੁੱਤਰਾਂ ਨਾਲ, ਮੇਰੇ ਜੀਵਨ ਸਾਥੀ ਨਾਲ, ਮਾਇਆ ਨਾਲ, ਪਦਾਰਥਾਂ ਨਾਲ, ਕਾਰੋਬਾਰ ਨਾਲ, ਰਿਸ਼ਤੇਦਾਰਾਂ ਨਾਲ ਕਿੰਨਾ ਪਿਆਰ ਹੈ, ਕਿੰਨਾ ਸੁਨੇਹ ਹੈ, ਤੇ ਇਹਦੇ ਮੁਕਾਬਲੇ ਚ ਰੱਬ ਨਾਲ ਕਿੰਨਾ ਪਿਆਰ। ਨਿਆਂ ਉਸ ਵੇਲੇ ਹੋ ਜਾਏਗਾ ਕਿ ਐਵੇਂ ਨਾਮ ਮਾਤਰ ਹੀ ਹੈ ਪਰਮਾਤਮਾ ਨਾਲ, ਇਹਨਾਂ ਦੇ ਮੁਕਾਬਲੇ ਚ ਨਹੀਂ। ਜਦੋਂ ਕਬੀਰ ਦਾ ਮਨ ਆਪਣੀ ਕਮਾਲਾ ਕਮਾਲੀ ਸੰਤਾਨ ਜਾਂ ਆਪਣੀ ਬਹੁਤੀ ਲੋਹੀ ਤੋਂ, ਆਪਣੇ ਮਾਤਾ ਪਿਤਾ ਨੀਰੂ ਰੀਮੋ ਤੋਂ ਉੱਪਰ ਉੱਠ ਰਿਹਾ ਤਾਂ ਕਬੀਰ ਕਹਿੰਦਾ ਸੱਚ ਹੈ ਕਿ ਮੇਰਾ ਕੋਈ ਵੀ ਨਹੀਂ ਰਿਹਾ। ਕਬੀਰ ਹਮਰਾ ਕੋ ਨਹੀਂ, ਹਮ ਕਿਸਹੋਂ ਕੇ ਨਾਹੇ, ਜਿਨ ਇਹ ਰਚਨ ਰਚਾਇਆ ਕਿਸੇ ਹੀ ਮਾਹੇ ਸਮਾਏ। ਫਿਰ ਉਹਦੇ ਚ ਸਮਾਈ ਹੁੰਦੀ ਹੈ, ਜਦੋਂ ਆਪਣੇ ਲਈ ਸੰਸਾਰ ਵਿਚ ਕੁਛ ਵੀ ਨਾ ਬਚੇ ਤੇ ਉਦੋਂ ਸਾਰੇ ਕਾਸੇ ਦਾ ਮਾਲਕ ਹਾਜ਼ਰ ਹੋ ਜਾਂਦਾ। ਪ੍ਰਾਪਤੀ ਵਾਸਤੇ ਇਹ ਤਾਂ ਕੁਰਬਾਨੀ ਕਰਨੀ ਪੈਗੀ, ਪਰ ਮਨ ਛੱਡਦਾ ਨਹੀਂ ਸੰਸਾਰ। ਲੁਧਿਆਣੇ ਦੀ ਇੱਕ ਬੀਤੇ ਸਮੇਂ ਦੀ ਘਟਨਾ ਹੈ। ਸੀਐਮਸੀ ਦੇ ਵਿਚ ਇੱਕ ਮਰੀਜ਼ ਸੀ, ਗਰੀਬ ਘਰ ਦਾ, ਸ਼ਾਇਦ ਉਹਨੂੰ ਬਲੱਡ ਕੈਂਸਰ ਸੀ, ਕੋਈ ਇਸ ਤਰ੍ਹਾਂ ਦੀ ਗੱਲ ਸੀ। ਇਲਾਜ ਕਰਾਉਣ ਵਾਸਤੇ ਗਰੀਬ ਭਰਾ ਦੀ ਮਮਤਾ ਵਿਚ ਆਇਆ, ਚੁੱਕਿਆ ਭਰਾ ਨੂੰ, ਦਾਖਲ ਕਰਾ ਦਿੱਤਾ, ਪੈਸੇ ਲੱਗਦੇ ਗਏ, ਘਰ ਉੱਜੜਦਾ ਗਿਆ, ਕੁਛ ਨਾ ਰਿਹਾ। ਡਾਕਟਰ ਨੇ ਮਰੀਜ਼ ਦੇ ਵਾਸ ਨੂੰ ਕਹਿਣਾ ਬਈ ਦਵਾਈ ਵਾਸਤੇ ਪੈਸੇ ਜਮ੍ਹਾਂ ਕਰਾਓ। ਸੋਚਦਾ ਕਿੱਥੋਂ ਪੈਸੇ ਕਿੱਥੋਂ ਲਿਆਵਾਂ, ਹੁਣ ਤਾਂ ਮੰਗਣ ਵਾਲਿਆਂ ਨੇ ਵੀ ਨਹੀਂ ਦੇਣੇ, ਹੁਣ ਤੱਕ ਰਿਸ਼ਤੇਦਾਰਾਂ ਦਾ ਆਸਰਾ ਸੀ, ملن والوں کا آسرا سی تو ہوں سب پاسے جواب ہے جو پدارتھ سی وہ بیچ دتا تے جنی دیر تک برا دے سواس چل رہے ہیں میں انہوں چھڈ کے بھی کتے نہیں جا سکتا علاج بھی نہیں کرا سکتا تو کہنا ڈاکٹر صاحب میں آنا یہ کہہ کے اتوں ڈی ایم سی دے بالکل نیڑے سمرالہ چونک جی گرو ارجن دیو گردوارا ہے اس گردوارے شہر دن کتنے بھائی بھی ادھر ادھر سے گیا وا جن اتنے ہے نہیں سی کوئی بھی تے کمیٹی والے تو سکھ نال آؤں ہفتے بعد آدھے ہیں تے ایتھے ہفتے بعد آدھے ہیں اتے سکھ نال مہینے بعد آدھے ہیں تے کچھ گرمکھ نے جڑے ہمیشہ آن انہوں کی شلنگ ہے تے کمیٹی والے بھی سی بھائی بھی ہے نہیں سی تے انہیں کہا بھی گل بہت ودیا ہو گئی وہ گرو گرنتھ صاحب دے اگے ہاتھ جوڑ کے کھڑا ہو گیا کہندا مینوں لوکاں واگوں ارداساں بڑی کرنی ہو گئی پاتشاہ پر میں کہ جاندا توں گرو نانک دا گیارہواں سروپ ہے میں دلوں من کے تینوں بینتی کرن لگا میرا بھرا بیمار ہے میرے کول پیسہ کوئی مینوں سارے نے جواب دے دتا کہ ہن میں کی کراں ہن تیرا آسرے تیر تو بنا ہن میرا کچھ نہیں میرے کو کچھ نہیں کہنا وہ ہو کہنا سدگرو جی ٹھہرو میں بہت بڑی بھول کر بیٹھا کہنا میری جیب دے وچ جی ہے گے دس روپیے چیتا آ گیا کتنے جیب دے دس روپئے سے وہ کڈے گولکے چ پا دیتے پھر لگا ارداس کرن پھر کہنا نہیں نہیں سدگرو جی میرے اجے کپڑے پائے ہوئے ہیں میں کیویں کہہ سکتا میرے کو کچھ نہیں اجے کپڑے ہے گے انہیں کپڑا کھولیا وہ کمیز کھول دتا رکھ دتا ایک لک والا کپڑا ارداساں کر دے کہ ستگرو لو ہوں تو میں بالکل ہوں سنسار کی مریاد نے تیرے اگے الپ ننگا ہو کے تو نہیں کھڑ سکتا ہوں لک والا ہی کپڑا ہوں میرے کو ہور کچھ نہیں ہے کتے کوئی کمیٹی والا سجن آ گیا جب انہیں دیکھا انہیں جدی رولا پا دتا سیوا دار آئے نٹ کے پھڑ کے جی انہوں نے نہیں پوچھا تو کون ہے کی ہے مہاراج کی حضوری چ سٹ رہا اتھی جو لگے کٹن ڈنڈے مارن انہیں پیو دے پتنے سی نہیں کہی گرو تے روس نہیں کیتا کہندا ایہدے وچ وی بھلائی ہے آیا تو اسی باپو نوں درخواست کرن واسطے بھی جے ایتھی مار پے دے کوئی نہیں پہن دے انہیں نشچا نہیں اپنا چڑیا کٹ کٹ کے جی انہوں نے کہندے تو تاں گولک چکن آیا سی ساڈی ہن کمیٹی والے تو گولک دا ہی ہونا کام جاندے انہوں نے ہور کی ہے تو گولک نو ہاتھ بھی نہیں لایا انہیں وہ جہے کول سی پیسے وہ بھی گولک چ پایا سما وہ نے جی پولیس نو کال کر دیتی نیڑے اٹھے ٹھانے پولیس آئی پڑھ کے لے گئی اس ننگا ترنگا اکنے بیٹھا لک والا بستر ہے تھانے دار بڑا سیاح سی ان دیکھنے تو بڑا چنگا بلا لگتا ہے مینو تو شکایت آئی ہے بھی جانتا یہ پاگل ہے پاگل تو ہے نہیں تو وہ کہہ رہا تھاندار صاحب میں تھوڑی پاگل تو وہ سی جڑے کٹتے سی مینوں میں تھوڑی پاگل ہوں نالے پاگلوں نوں کون پھڑدا ہے تسی پڑھو گے انہوں کہہ رہے تو ننگا کیوں ہویا سی وہ کہہ رہا یہ گل چھڈ نہ تیرے سمجھ آن والی ہے نہ میں تینوں سمجھاونی ہے پر میں تینوں یہ دسدا بھی میں چور نہیں ہاں پاگل نہیں ہاں میرا بھرا سی ایم ایل سی فلانے وارڈ وچ بیڈ نمبر اینے دے اتے پیا تو جا کے تصدیق کر لے میں کوئی چور نہیں ہاں کہہ رہا ٹھیک انہیں کہ ہالدار جج آ کے آ بھی دیکھ کے پتا لے سارا بھی جی سچ کہنا ہوا پھر آپ کرنا پائے گا کچھ وہ بھی جی ہالدار گیا جا کے انہیں دیکھا کہ سر بھی تو چور کے بھلے سا ہی رل رہا گیا اپنے کولوں بھی پاپ لگو آپ بھی بہت یہ باقی جہے مریضوں کے وارس نے سارے تو تصدیق کیتا ہے ڈاکٹر تو تصدیق کیتا ہے تو بہت غریب بندے نے بچارے وہ کہتے جا بھائی چلا جا وہ سس جی آیا انہیں ڈاکٹر نے آ کے جدو چیک کیتا ہر روز ٹیسٹ ہوں سی جدو شام دے وقت ٹیسٹ کیتا اس گرو پیارے رزلٹ وہ آیا جہاں اشچرج کرن والا سی ڈاکٹر بھی حیران ہو گیا انہوں کہنا ہوئے اپنے برا نو لے جائے بالکل ہی تندرست ہو گیا پر دسے گا اس نو کوئی میرے تو چوری دوائی دتی سی کہ ہاں دتی سی ਕਿਹੜੀ ਦਵਾਈ ਦਿੱਤੀ ਸੀ? ਕਹਿੰਦਾ ਡਾਕਟਰ ਸਾਹਿਬ ਮੈਂ ਦੁਨੀਆਂ ਦਾ ਸਭ ਤੋਂ ਵੱਡਾ ਵੈਦ ਲੱਭ ਲਿਆ ਸੀ, ਜਿਹੜੇ ਤੇਰੇ ਵਰਗੇ ਸੈਂਕੜੇ ਡਾਕਟਰ ਉਹਦੇ ਚਰਨਾਂ ਚ ਰੁਲਦੇ ਫਿਰਦੇ ਆ, ਮੈਂ ਭੁੱਲਿਆ ਰਿਹਾ ਹੁਣ ਤਾਈ। ਮੈਂ ਗੁਰੂ ਗ੍ਰੰਥ ਸਾਹਿਬ ਦੇ ਜਾ ਕੇ ਅਰਦਾਸ ਕੀਤੀ, ਜਦੋਂ ਭਰਾ ਨੇ ਖੁਸ਼ੀ ਦੇ ਵਿੱਚ ਉੱਥੇ ਬੈਠ, ਕਹਿੰਦਾ ਉਹ ਤੇਰੇ ਲਾਸ਼ਾਂ ਪਈਆਂ ਕੀ ਗੱਲ ਹੈ? ਕਹਿੰਦਾ ਵੀਰਿਆ ਇਹ ਕੋਈ ਬਾਤ ਨੀ, ਮੇਰੀ ਕਟਾਈ ਦਾ ਫਿਕਰ ਨਾ ਕਰ, ਇਹ ਤੇਰਾ ਕਰਮ ਸੀ ਜਿਹੜਾ ਇੱਧਰ ਵੰਡਿਆ ਗਿਆ, ਵੀ ਕੋਈ ਬਾਤ ਨੀ। ਉਹਨੇ ਫਿਰ ਸਾਰੀ ਕਹਾਣੀ ਸੁਣਾਈ ਦੇ ਆਪ। ਇਸ ਕਰਕੇ ਜਿਹਨੂੰ ਸੱਚਾ ਪਰਮੇਸ਼ਰ ਦਾ ਰੰਗ ਚੜ ਜਾਏ ਕਿੱਥੇ ਬੋਲਦੀ, ਹਰ ਰੰਗ ਰਾਤਾ ਮਨ ਰੰਗ ਲਾਏ, ਇਹ ਰੰਗ ਫਿਰ ਸਾਧ ਸਿੰਘ ਜੀ ਗੂੜਾ ਰੰਗ ਹੈ, ਇਹ ਰੰਗ ਫਿਰ ਆਪਣੇ ਕਰਤੱਵ ਦਿਖਾਉਂਦਾ ਹੈ। ਪਰਮੇਸ਼ਰ ਦੇ ਨਾਮ ਦਾ ਰੰਗ ਚੜ ਗਿਆ, ਜਿਸ ਦਿਨ ਵਿਸ਼ਵਾਸ ਹੋ ਗਿਆ, ਜਿੰਨੀ ਦੇਰ ਤੱਕ ਸਾਨੂੰ ਜ਼ਿਆਦੇ ਆਪਣੇ ਸਬੰਧੀਆਂ ਦੀ ਆਸਾਂ ਉਮੀਦਾਂ ਨੇ, ਉਹਨਾਂ ਦਾ ਪਿਆਰ ਹੈ ਜ਼ਿਆਦੇ, ਉਨੀ ਦੇਰ ਤੱਕ ਰੱਬ ਏਡਾ ਸੌਖਾ ਹੀ ਇਹ ਬਾਤ ਨੀ ਵੀ ਇੰਨਾ ਹੁੰਦਾ, ਉਹ ਤਾਂ ਸਭ ਕੁਝ ਸਮਰਪਿਤ ਹੋਏ ਤੋਂ ਬਾਅਦ ਹੁੰਦਾ ਹੈ। ਇਸ ਕਰਕੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਹਰ ਰੰਗ ਰਾਤਾ, ਜਦੋਂ ਮਨ ਐਨ ਤਦਾਕਾਰ ਉਹਦੇ ਪ੍ਰੇਮ ਵਿਚ ਭਿੱਜ ਗਿਆ ਜਿਵੇਂ ਭਾਈ ਸਾਹਿਬ ਭਿੱਜੇ, ਤੇ ਮਨ ਦੇ ਵਿਚ ਫਿਰ ਆਨੰਦ ਰੰਗ ਦਾ ਦੂਸਰਾ ਅਰਥ ਹੈ, ਆਨੰਦ ਆਤਮਕ ਆਨੰਦ ਨੂੰ ਮਾਣਦਾ ਹੈ।
ਸਦਾ ਆਨੰਦ ਰਹੇ ਦਿਨ ਰਾਤੀ,
ਉਹ ਫਿਰ ਸਦਾ ਹਮੇਸ਼ਾ ਹੀ ਦਿਨ ਰਾਤ, ਭਾਵੇਂ ਰਾਤ ਹੈ ਭਾਵੇਂ ਦਿਨ ਹੈ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤੀਆਂ ਪਾਸ਼ਾਰ, ਉਹ ਰਾਤ ਦਿਨ ਆਪਣੇ ਆਤਮਕ ਆਨੰਦ ਦੇ ਵਿਚ ਹੁੰਦਾ ਹੈ।
ਪੂਰੇ ਗੁਰ ਕੈ ਸ਼ਬਦ ਸਮਾਣੇ,
ਪਰ ਪੂਰੇ ਗੁਰੂ ਦੇ ਸ਼ਬਦ ਕੀ ਉਪਦੇਸ਼ ਦੁਆਰਾ, ਪੂਰੇ ਗੁਰੂ ਦੇ ਸ਼ਬਦ ਦੇ ਉਪਦੇਸ਼ ਦੇ ਵਿਚ ਪਹਿਲਾਂ ਇਹਦੀ ਬਿਰਤੀ ਸਮਾਈ, ਤੇ ਫਿਰ ਸਦਾ ਹੀ ਆਨੰਦ ਆਤਮਕ ਆਨੰਦ ਰਾਤ ਦਿਨ ਪ੍ਰਾਪਤ ਹੋਣ ਵਾਲਾ ਅਖੰਡ ਆਨੰਦ ਪ੍ਰਾਪਤ ਹੋ ਗਿਆ। ਵਿਖਿਆ ਆਨੰਦ ਸੰਸਾਰ ਹੈ, ਭਜਨ ਆਨੰਦ ਹਰੀਦਾਸ, ਜੀਵਨ ਮੁਕਤ ਬ੍ਰਹਮਾ ਆਨੰਦ ਭਈ ਵਾਸ਼ਨਾ ਨਾਸ, ਇਹ ਆਨੰਦ ਪ੍ਰਾਪਤ ਹੋ ਗਿਆ ਹੈ। ਰਹਾਉ ਸਾਸ ਨੇ ਸਥਾਈ ਦੇ ਕੇ ਕਹਿੰਦੇ ਹਨ,
ਹਰ ਰੰਗ ਕਹੋ ਲੋਚੈ ਸਭ ਕੋਈ।
ਰਹਾਉ ਦੇ ਸਾਸ ਵੀ ਸੰਗੀਤ ਦੇ ਵਿਚ ਤਾਂ ਰੋਜ਼ ਸਥਾਈ ਬਣੇ ਹੈ, ਇਹ ਅਸਥਾਈ ਅੰਤਰਾ ਬਹੁਤ ਕਰਕੇ ਦੋਈ ਵਰਦੇ ਹੈ, ਸੰਚਾਈ ਤੇ ਭੋਗ ਇਹ ਚਾਰ ਲਿਖੇ ਹੋਏ ਮਿਲਦੇ ਆ ਗ੍ਰੰਥਾਂ ਦੇ ਵਿਚ, ਪਰ 72 ਕਿਸਮ ਦੇ ਭੇਦ ਮਹਾਂਪੁਰਖਾਂ ਨੇ ਕਥਾ ਵਿਚ ਖੋਲੇ ਸੰਗੀਤ, ਤੇ ਇਸ ਸੰਗੀਤ ਦੇ ਵਿਚ ਤਾਂ ਐਸਾ ਹੀ ਸਮਝਣਾ ਅਸਥਾਈ ਹੈ। ਤੇ ਅਰਥਾਂ ਦੇ ਵਿਚ ਇਸ ਨੂੰ ਸੁਨਾਭੀ ਟੀਕੇ ਦੇ ਅਨੁਸਾਰ ਇਹ ਕਹਿੰਦੇ ਆ ਜਿਵੇਂ ਗੱਡੀ ਦੀ ਧੁਰ ਹੁੰਦੀ ਆ ਨਾ, ਸਾਰਾ ਪਹੀਆ ਦੁਆਲੇ ਦੁਆਲੇ ਘੁੰਮਦਾ, ਰਹਾਉ ਵਾਲੀ ਤੁਕ ਜਿਹੜੀ ਹੁੰਦੀ ਹੈ ਇਹਦੇ ਦੁਆਲੇ ਸਾਰਾ ਸਿਧਾਂਤ ਘੁੰਮਦਾ। ਰਹਾਉ ਵਾਲੀ ਤੁਕ ਦੇ ਦੋ ਭੇਦ ਦੱਸਿਆ ਮਹਾਂਪੁਰਖਾਂ ਨੇ, ਜਾਂ ਤਾਂ ਰਹਾਉ ਵਾਲੀ ਤੁਕ ਦੇ ਅੰਦਰ ਪ੍ਰਸ਼ਨ ਹੁੰਦਾ ਹੈ, ਬਾਕੀ ਦੀਆਂ ਸਾਰੀਆਂ ਤੁਕਾਂ ਉੱਤਰ ਦੇਈ ਜਾਂਦੀਆਂ ਨੇ ਉਸਦਾ, ਜਾਂ ਰਹਾਉ ਵਾਲੀ ਤੁਕ ਦੇ ਅੰਦਰ ਉੱਤਰ ਹੁੰਦਾ ਬਾਕੀ ਪ੍ਰਸ਼ਨ ਹੁੰਦੇ ਨੇ ਸਾਰੇ, ਇਹ ਦੋ ਭੇਦ ਹੈ। ਇਹ ਰਹਾਉ ਦੇ ਇਕੱਲੇ ਇਕੱਲੇ ਅੱਖਰ ਚ ਵੀ ਅਰਥ ਹੈ, ਰਾਰਾ ਰਮੇ ਹੋਈ ਰਾਮ ਦਾ ਵਾਚਕ ਹੈ, ਹਾਹਾ ਹਾ ਨਾਮ ਸੰਸਕ੍ਰਿਤ ਪ੍ਰਗਟ ਦਾ ਵਾਚਕ ਹੈ, ਊੜਾ ਓਅੰਕਾਰ ਦਾ ਵਾਚਕ ਹੈ, ਰਾਰਾ ਅੱਖਰ ਕਹਿੰਦਾ ਕਿ ਭਰਾਵਾ ਜਿਹੜਾ ਪਰਮਾਤਮਾ ਹੈ ਉਹ ਸਾਰੀ ਜਗ੍ਹਾ ਰਮਿਆ ਹੋਇਆ ਹੈ, ਮੈਨੂੰ ਉਹਦੇ ਰਮੇ ਹੋਏ ਨਾਮ ਦੇ ਨਾਲ ਜੋੜ ਕੇ ਵਰਤਿਆ ਜਾਂਦਾ, ਰਾਰਾ ਅੱਖਰ ਰਮੇ ਦਾ ਵਾਚਕ ਹੈ, ਹਾਹਾ ਅੱਖਰ ਕਹਿੰਦਾ ਭਰਾਵਾ ਉਹ ਰਮਿਆ ਤਾਂ ਹੈ ਮੈਂ ਮੰਨਦਾ, ਪਰ ਜੇ ਕੋਈ ਉਹਦਾ ਚਿੰਤਨ ਕਰੇ ਤਾਂ ਪ੍ਰਹਲਾਦ ਦੀ ਤਰ੍ਹਾਂ ਆਰਾਧਨ ਕਰਨ ਵਾਲਾ ਤਤਿਆਂ ਥੰਮਿਆਂ ਚੋਂ ਹਾ ਪ੍ਰਗਟ ਵੀ ਕਰ ਲੈਂਦਾ, ਉਸ ਨੂੰ ਕੱਲਾ ਰਵੇ ਹੀ ਨਹੀਂ ਹੈ, ਊੜਾ ਕਹਿੰਦਾ ਓਅੰਕਾਰ ਹੈ ਸਭ ਕਾ ਪ੍ਰਕਾਸ਼ਕ ਹੈ। ਸੋ ਐਸਾ ਰਹਾਉ ਤਿੰਨੇ ਅੱਖਰਾਂ ਦਾ ਸੁਮੇਲ ਹੈ, ਰਹਾਉ ਰਹਿ ਆਏਗੀ ਇੱਜ਼ਤ ਹੈ ਲੋਕ ਵਿਚ ਵੀ ਪ੍ਰਲੋਕ ਵਿਚ ਵੀ, ਜੇ ਉਸ ਨੂੰ ਰਹਾਉ ਕਹੀਏ ਪ੍ਰੇਮ ਦੇ ਨਾਲ ਉਚਾਰਨ ਕਰਦੇ ਰਹੋਗੇ ਫਿਰ ਇੱਜ਼ਤ ਰਹਿ ਆਵੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਗੁਰਸਿੱਖੋ ਰਹਾਉ ਨਾਮ ਬੀਜਣ ਦਾ ਵੀ ਹੁੰਦਾ ਹੈ, ਕਿ ਪਰਮੇਸ਼ਰ ਦਾ ਨਾਮ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਆਗਿਆ ਰੱਖ ਗਰੀਬੀ ਵੇਸ, ਇਉਂ ਹਿਰਦੇ ਦੇ ਅੰਦਰ ਰਹਾਉ ਕਿ ਇਹ ਨਾਮ ਦਾ ਬੀਜ ਬੀਜੋ। ਸੋ ਇਸ ਪ੍ਰਕਾਰ ਦੇ ਬਹੁਤ ਸਾਰੇ ਭੇਦ ਰਹਾਉ ਦੇ ਹਨ। ਹਾਂਜੀ, ਕਰਨ
ਹਰ ਰੰਗ ਕਹੋ ਲੋਚੈ ਸਭ ਕੋਈ,
ਹਰੀ ਪਰਮੇਸ਼ਰ ਦੇ ਇਸ ਰੰਗ ਕੀਏ ਆਨੰਦ ਨੂੰ ਮਾਨਣ ਵਾਸਤੇ ਲੋਚ ਮਨ ਤਾਂ ਲਚਾਉਂਦਾ, ਖਿੱਚ ਪੈਂਦੀ ਹੈ ਵੀ ਇਹ ਆਨੰਦ ਸਾਨੂੰ ਵੀ ਪ੍ਰਾਪਤ ਹੋਵੇ, ਸਭ ਕੋਈ ਸਾਰੇ ਕੋਈ ਚਾਹੁੰਦੇ ਆ, ਪਰ ਇਹਦੇ ਵਿਚ ਇਕ ਬੜੀ ਭਾਰੀ ਬਾਤ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹ ਗੁਰਮੁਖਾਂ ਨੂੰ ਰੰਗ ਚੜਿਆ ਹੋਇਆ, ਇਸ ਕਰਕੇ ਉਹਨਾਂ ਨੂੰ ਆਨੰਦ ਆਉਂਦਾ ਹੈ, ਉਹਨਾਂ ਨੇ ਪ੍ਰੇਮ ਦੇ ਰੰਗਣ ਵਿੱਚ ਪਹਿਲਾਂ ਮਨ ਨੂੰ ਰੰਗਿਆ, ਫਿਰ ਆਨੰਦ ਪ੍ਰਾਪਤ ਹੋਇਆ। ਇਸ ਲਈ ਉਹਨਾਂ ਦਾ ਮਜੀਠੀ ਰੰਗ, ਗੂੜਾ ਰੰਗ ਕਿਸ ਪ੍ਰਕਾਰ ਹੋਇਆ?
ਗੁਰਮੁਖ ਰੰਗ ਚਲੂਲਾ ਹੋਈ,
ਚਲੂਲਾ ਨਾਮ ਗਾੜੇ ਦਾ ਅਹਿਸਾਸ, ਤੇ ਗਾੜਾ ਰੰਗ ਆਨੰਦ ਜਿਹੜੇ ਗੂੜਾ, ਤੇ ਮੁਖੀ ਗੁਰੂ ਸਾਹਿਬ ਦੁਆਰਾ ਉਹਨਾਂ ਜਗਿਆਸੂਆਂ ਨੂੰ ਜਿਨ੍ਹਾਂ ਨੇ ਗੁਰੂ ਨੂੰ ਮੁੱਖ ਮੰਨਿਆ, ਤੇ ਉਹਨਾਂ ਨੂੰ ਇਹ ਰੰਗ ਗੂੜਾ ਰੰਗ ਪ੍ਰਾਪਤ ਹੋਈ, ਉਹਨਾਂ ਦੇ ਮਨ ਰੂਪੀ ਵਸਤਰ ਨੂੰ ਇਹ ਰੰਗ ਐਸਾ ਗੂੜਾ ਚੜ ਗਿਆ, ਮੁੜ ਕੇ ਫਿਰ ਵਿਸ਼ੇ ਵਿਕਾਰਾਂ ਦਾ ਰੰਗ ਨਹੀਂ ਚੜ ਸਕਦਾ, ਦਾਗ ਦੋਸ਼ ਉਹਦੇ ਮੂੰਹ ਨਹੀਂ ਲੱਗ ਸਕਦੇ, ਸੰਸਾਰ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾਹ ਵੈਸਣ ਨਾ ਨਹੀਂ ਜਾਵੇ, ਤੇ ਉਹਨਾਂ ਦਾ ਰੰਗ ਇਸ ਪ੍ਰਕਾਰ ਰੰਗਿਆ ਗਿਆ ਹੈ। ਮਨ
ਮਨ ਮੁਖ ਮੁਗਧ ਨਰ ਕੋਰਾ ਹੋਏ,
ਕਹਿੰਦੇ ਜੀ ਕਿਉਂ ਨੀ ਹੋਰ ਨੂੰ ਇਹ ਰੰਗ ਚੜਦਾ? ਮਨਮੁਖ ਨੂੰ ਮਹਾਰਾਜ ਸਾਹਿਬ ਕਹਿੰਦੇ ਇਸ ਕਰਕੇ ਨੀ ਚੜਦਾ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਮੰਨਿਆ ਹੋਇਆ, ਤੇ ਉਹ ਇੱਕ ਤਾਂ ਮੁਗਧ ਮੂਰਖ ਬਣਾ ਉਹਦੇ ਵਿੱਚ। ਮੂਰਖ ਕੇ ਕਿਆ ਲੱਖਣ ਹੈ, ਕਿਆ ਮੂਰਖ ਹੈ, ਮੂਰਖ ਕੌਣ ਹੈ? ਮੂਰਖ ਉਹ ਜੇ ਮੁਗਧ ਹੈ, ਅਹੰਕਾਰ ਹੀ ਮਰਨਾ, ਹੰਕਾਰ ਕਰਨਾ ਹੀ ਤਾਂ ਵੱਡੀ ਮੂਰਖਤਾ ਹੀ ਹੈ। ਇਸ ਕਰਕੇ ਮੂਰਖ ਬਣੇ ਦੀ ਪਹਿਚਾਨ ਤਾਂ ਹੰਕਾਰ ਹੈ, ਤੇ ਇਸ ਕਰਕੇ ਉਹਨਾਂ ਨੂੰ ਹੰਕਾਰ ਕਰਕੇ ਉਹਨਾਂ ਦਾ ਮਨ ਕੋਰਾ ਹੈ, ਕੋਰੇ ਵਸਤਰ ਨੂੰ ਰੰਗ ਨਹੀਂ ਚੜਦਾ ਹੈ। ਵਸਤਰ ਨੂੰ ਪਹਿਲਾਂ ਭੈ ਵਿਚ ਖੁੰਬ ਚੜਾਈ ਹੈ, ਸਾਨੂੰ ਪਤਲ ਵਾਹ ਦੇਣੀ ਪੈਂਦੀ ਹੈ, ਫਟਕੜੀ ਪਾਣੀ ਚ ਘੋਲ ਕੇ, ਲੂਣ ਘੋਲ ਕੇ, ਉਹ ਕੱਪੜਾ ਉਹਦੇ ਚ ਡੇਵਦੇ ਡੋਕਦੇ, ਪਹਿਲਾਂ ਉਹਨੂੰ ਵਾਹ ਦੇਣਾ ਕਹਿੰਦੇ ਆ, ਫਿਰ ਰੰਗ ਚੜਦਾ। ਤੇ ਪਰਮਾਤਮਾ ਦੇ ਭੈ ਦੀ ਇਹਨੂੰ ਸਾਧ ਸੰਗੀ, ਭੈ ਵਿਚ ਖੁੰਬ ਚੜਾਈ ਹੈ, ਸ਼ਰਮ ਪਾਉਂ ਤਾਂ ਵਿਸ਼ੇ ਵਿਕਾਰਾਂ ਤੋਂ ਸ਼ਰਮ ਕਰਨੀ, ਤੇ ਇਹ ਉਹਨੂੰ ਪਾ ਦੇਣਾ, ਤੇ ਫਿਰ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜੇਗਾ। ਮਨਮੁਖ ਦੇ ਕੋਲ ਐਸਾ ਹੈ ਨਹੀਂ, ਉਹਦਾ ਵਸਤਰ ਕੋਰਾ, ਉਹਨੂੰ ਚੜਦਾ ਰਹੇਗਾ। ਤੇ ਜਿਸ ਤਰ੍ਹਾਂ ਵਸਤਰ ਨੂੰ ਮੈਲ ਲੱਗਦੀ ਹੈ, ਕਿਉਂਕਿ ਵਸਤਰ ਹੈ, ਤੇ ਇਸੇ ਤਰ੍ਹਾਂ ਮਨ ਵੀ ਇੱਕ ਵਸਤਰ ਹੈ, ਤੇ ਜੇ ਵਸਤਰ ਨੂੰ ਮੈਲ ਲੱਗ ਸਕਦੀ ਹੈ ਤਾਂ ਲੈ ਵੀ ਤਾਂ ਸਕਦੀ ਹੈ। ਤੇ ਕਈ ਵਾਰ ਅਸੀਂ ਦੇਖਦੇ ਹਾਂ ਪ੍ਰਤੱਖ, ਤੇ ਵਸਤਰ ਦੇ ਵਿੱਚ ਮੈਲ ਪੈ ਜਾਏ, ਵਸਤਰ ਦਾ ਜਿੱਥੇ ਰੰਗ ਬਦਲਦਾ ਹੈ ਉਹਦਾ ਕਰਮ ਵੀ ਬਦਲ ਜਾਂਦਾ। ਮੈਂ ਇੱਕ ਵਾਰੀ ਜਦੋਂ 97 ਚ ਆਇਆ, 4 ਮਹੀਨੇ ਵਾਸਤੇ ਇਕੱਠੇ ਹੀ ਆਇਆ ਸੀ, ਹੁਣ ਤਾਂ ਇੰਨਾ ਸਮਾਂ ਨਹੀਂ ਮਤਲਬ ਅਪਲੋਡ ਕਰਦੇ ਰਹੇਗਾ। ਜਦ ਮੈਂ ਵਾਪਸ ਗਿਆ ਆਪਣੇ ਗੁਸਲਖਾਨੇ ਚ, ਉਹ ਬਾਅਦ ਚ ਲੋੜੀ ਨਸਮ ਜੀ ਕਰਦੇ ਨੇ ਵੀ ਕਾਹਦੇ ਲਈ ਖੋਲਣਾ, ਜਦ ਉੱਥੇ ਆਏ ਨੀ ਕੋਈ, ਜਦੋਂ ਆਉਣਗੇ ਉਦੋਂ ਬਾਅਦ ਸਾਫ਼ ਸੂਫ਼ ਕਰ ਦਾਂਗੇ। ਆਉਣ ਤੋਂ ਪਹਿਲਾਂ ਗੁਸਲਖਾਨਾ ਤਾਂ ਸਾਫ਼ ਕਰ ਦਿੱਤਾ। ਜਦ ਮੈਂ ਇਸ਼ਨਾਨ ਕਰਨ ਵਾਸਤੇ ਆਪਣੇ ਲੱਕ ਵਾਲੀ ਪਰਲੀ ਨੂੰ ਹੱਥ ਪਾਇਆ ਨਾ, ਉਹ ਤਾਂ ਸੱਪ ਵਾਂਗੂ ਸਾਰੀ ਖੜਾ ਹੋ ਗਿਆ ਇਸ ਤਰ੍ਹਾਂ। ਮੈਂ ਕਿਹਾ ਤੈਨੂੰ ਕੀ ਹੋ ਗਿਆ, 4 ਮਹੀਨੇ ਚ ਚੰਗਾ ਭਲਾ ਨਰਮ ਹੁੰਦਾ ਸੀ ਤੂੰ, ਆਕੜ ਗਿਆ। ਉਹਦੇ ਚ ਮੈਲ ਪੈ ਗਈ, 4 ਮਹੀਨੇ ਮੈਲ ਪੈਂਦੀ ਗਈ, ਧੋਣ ਦਾ ਮੌਕਾ ਨਹੀਂ ਮਿਲਿਆ, ਆਕੜ ਆ ਗਈ ਉਹਦੇ ਵਿੱਚ। ਇਸ ਤਰ੍ਹਾਂ ਮਨ ਦੇ ਅੰਦਰ ਹੰਕਾਰ ਜਿਹੜਾ ਹੈ, ਇਹ ਆਕੜ ਆ ਜਾਂਦੀ ਹੈ ਇਹਦੇ ਵਿੱਚ, ਇਹਦਾ ਕਰਮ ਬਦਲ ਜਾਂਦਾ, ਨਰਮ ਨਹੀਂ ਰਹਿੰਦਾ। ਪ੍ਰੇਮ ਦੇ ਵਿੱਚ ਮਨ ਨਰਮ ਰਹਿੰਦਾ। ਜਨਮ ਜਨਮ ਕੀ ਇਸ ਮਨ ਕੋ ਮੰਨ ਲਾ, ਕਲਾ ਸਾਹ ਕਲਾ ਹੋਵੇ। ਔਰ ਜਿਸ ਤਰ੍ਹਾਂ ਵਸਤਰ ਨੂੰ ਧੋਣ ਦੀ ਮਰਿਆਦਾ ਹੈ, ਇਸੇ ਤਰ੍ਹਾਂ ਮਨ ਨੂੰ ਧੋਣ ਦੀ ਮਰਿਆਦਾ ਹੈ। ਪਰ ਇਹ ਮਤ ਪਾਪਾਂ ਕਾ ਸੰਗ ਉਹ ਧੋਤਾ ਹੈ, ਨਾਲਾ ਤੇਰਾ। ਸਾਬਣ ਉਨੀ ਦੇਰ ਤੱਕ ਕੰਮ ਨਹੀਂ ਕਰੇਗਾ ਵਸਤਰ ਤੇ, ਜਿੰਨੀ ਦੇਰ ਤੱਕ ਵਸਤਰ ਨੂੰ ਪਾਣੀ ਵਿੱਚ ਨਾ ਭਿਉਂ ਦਿੱਤਾ ਜਾਵੇ। ਜਿੱਥੋਂ ਵਸਤਰ ਸੁਕਾਰੇ ਗਿਆ, ਉੱਥੇ ਸਮਝ ਲਓ ਵੀ ਮੈਲ ਵਿੱਚ ਰਹੇਗੀ, ਸਾਬਣ ਕੁਛ ਨਹੀਂ ਕਰੇਗਾ। ਜਿੰਨੀ ਦੇਰ ਤੱਕ ਮਨ ਦੇ ਵਿੱਚ ਪਰਮਾਤਮਾ ਦੇ ਪ੍ਰੇਮ ਰੂਪੀ ਪਾਣੀ ਨਹੀਂ ਨਾ ਇਹਨੂੰ ਪ੍ਰਾਪਤ ਹੁੰਦਾ, ਪ੍ਰੇਮ ਰੂਪ ਪਾਣੀ ਤੋਂ ਬਿਨਾਂ ਵਿਰਾਗ ਦੇ ਪ੍ਰੇਮ ਦੇ ਪਾਣੀ ਵਿੱਚ ਮਨ ਨਹੀਂ ਭਿੱਜਦਾ, ਉਨੀ ਦੇਰ ਤੱਕ ਨਾਮ ਦਾ ਸਾਬਣ ਕੁਛ ਵੀ ਨਹੀਂ ਕਰਦਾ। ਇਸ ਕਰਕੇ ਹਾਂ, ਇੱਕ ਗੱਲ ਦਾ ਅੰਤਰ ਜ਼ਰੂਰ ਹੈ, ਸਾਬਣ ਜੋ ਸਾਬਣ ਕਾਪਰ ਉਜਲ ਹੋਤ, ਜਿਉਂ ਸਾਬਣ ਦੇ ਨਾਲ ਕੱਪੜੇ ਉਜਲ ਹੋ ਜਾਂਦੇ, ਚਿੱਟੇ ਹੋ ਜਾਂਦੇ, ਨਾਮ ਜਤ ਸਭ ਧਰਮ ਪੌਖ ਹੋਤ। ਸਾਬਣ ਦੇ ਨਾਲ ਜਦੋਂ ਅਸੀਂ ਮੈਲ ਕੱਢਦੇ ਹਾਂ, ਮੈਲ ਕੱਟਣ ਦੀ ਸ਼ਕਤੀ ਤਾਂ ਸਾਬਣ ਚ ਹੀ ਹੈ, ਪਾਣੀ ਚ ਨਹੀਂ ਹੈ, ਪਰ ਪਾਣੀ ਸਾਬਣ ਦੇ ਲਈ ਸਹਾਇਕ ਜ਼ਰੂਰ ਹੈ। ਤੇ ਪ੍ਰੇਮ ਜਿਹੜਾ ਹੈ, ਪ੍ਰੇਮ ਨੇ ਮੈਲ ਨਹੀਂ ਕੱਟਣੀ, ਮੈਲ ਨਾਮ ਨਹੀਂ ਕੱਟਣੀ ਹੈ, ਪਰ ਮਨ ਰੂਪੀ ਵਸਤਰ ਪ੍ਰੇਮ ਚ ਭਿੱਜਿਆ ਹੋਵੇ। ਕਹਿੰਦੇ ਜਿਸ ਵੇਲੇ ਵਸਤਰ ਦੀ ਮੈਲ ਕੱਢਣ ਵਾਸਤੇ ਸਾਬਣ ਲਾ ਕੇ ਉਹਨੂੰ ਚੰਗੀ ਤਰ੍ਹਾਂ ਜਦੋਂ ਨਿਚੋੜਦੇ ਹਾਂ ਮੈਲ ਤਾਂ ਨਿਕਲ ਜਾਂਦੀ ਹੈ, ਪਰ ਮੁਸੀਬਤ ਇਹ ਹੈ ਵੀ ਸਾਬਣ ਵੀ ਨਿਕਲ ਜਾਂਦਾ ਨਾਲ, ਸਾਬਣ ਵੀ ਵਸਤਰ ਚ ਤਾਂ ਨਹੀਂ ਰਹਿੰਦਾ, ਫਿਰ ਕੀ ਨਾਮ ਰੂਪੀ ਸਾਬਣ ਆ ਜਾਈਆ ਵੀ ਉਹ ਵੀ ਨਿਕਲ ਜਾਂਦਾ ਪ੍ਰੇਮ ਦੇ ਨਾਲ? ਨਹੀਂ ਨਹੀਂ, ਬਹੁਤ ਅੰਤਰ ਹੈ। ਮਹਾਰਾਜ ਸਾਹਿਬ ਨੇ ਤਾਂ ਨਿਰਣਾ ਕੀਤਾ,
ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ।
ਇਹ ਸਾਬਣ ਐਸਾ ਹੈ ਇਹ ਵਿਚੇ ਸਮਾ ਜਾਂਦਾ ਤੇ ਮੈਲ ਨੂੰ ਬਾਹਰ ਕੱਢ ਦਿੰਦਾ, ਇਹ ਅੰਤਰ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਨਮੁਖ ਮੁਗਧ ਨਰ ਕੋਰਾ ਹੋਏ, ਇਹਨੂੰ ਇਹ ਭਗਤੀ ਦਾ ਰੰਗ ਤਾਂ ਨਹੀਂ ਚੜਦਾ ਹੈ।
ਜੇ ਸੋ ਲੋਚੈ ਰੰਗ ਨਾ ਹੋਵੇ ਕੋਈ।
ਸੌ ਵਾਰੀ ਸੋਚੀ ਜਾਵੇ, ਸੈਂਕੜੇ ਵਾਰ ਸੋਚੀ ਜਾਵੇ ਵੀ ਰੰਗ ਚੜੇ, ਗੱਲਾਂ ਨਾਲ ਥੋੜੀ ਰੰਗ ਚੜਦਾ ਹੁੰਦਾ, ਮਨਮੁਖਾਂ ਨੂੰ ਕਦੇ ਰੰਗ ਚੜੇਗਾ ਨਹੀਂ, ਕਿਉਂਕਿ ਪਹਿਲਾ ਰੰਗ ਕੱਚਾ ਜਿਹੜਾ ਉਹ ਲਾਉਣ ਤੋਂ ਬਿਨਾਂ, ਜੇ ਪਹਿਲਾ ਵਸਤਰ ਤਾਂ ਰੰਗਿਆ ਹੋਵੇ ਲਲਾਰੀ ਹੁੰਦੇ ਵੀ ਆਹ ਰੰਗ ਵੀ ਜਾਣ ਦੇ ਤੇ ਆਹ ਵੀ ਰਹਿਣ ਦੇਈ, ਉਹ ਕਹੂਗਾ ਆਪਣਾ ਵਸਤਰ ਲੈ ਜਾ, ਤੇਰਾ ਵਸਤਰ ਡੱਬਾ ਡੱਬਾ ਤਾਂ ਹੋ ਜਾਊਗਾ, ਰੰਗ ਨਹੀਂ ਚੜਨਾ ਮੇਰੇ ਵਾਲਾ, ਮੈਂ ਰੰਗ ਖਰਾਬ ਕਰਨਾ, ਪਹਿਲਾਂ ਤੇਰਾ ਰੰਗ ਇਹ ਲਾਉਣਾ ਪਊਗਾ, ਮੇਰੇ ਕੋਲ ਐਸਾ ਸਾਧਨ ਹੈ, ਕੁੱਟ ਕੁੱਟ ਕੇ ਲਾਹਾਂਗਾ ਪਹਿਲਾਂ, ਤੇ ਫਿਰ ਉਸ ਤੋਂ ਬਾਅਦ ਆਪਣੇ ਵਾਲਾ ਰੰਗ ਚੜਾਂਗਾ। ਇਸੇ ਤਰ੍ਹਾਂ ਗੁਰੂ ਪਹਿਲਾਂ ਸੰਸਾਰ ਦਾ ਰੰਗ ਤਾਰਦਾ, ਫਿਰ ਭਗਤੀ ਦਾ ਰੰਗ ਚੜਦਾ, ਨਹੀਂ ਤਾਂ ਸੌ ਵਾਰੀ ਸੋਚੋ ਜੇ ਸੌ ਲੋਚੈ ਲੋਚ ਇੱਛਾ ਦਾ ਨਾਂ ਹੈ, ਤੇ ਇਹ ਭਗਤੀ ਦਾ ਰੰਗ ਆਨੰਦ ਪ੍ਰਾਪਤ ਪਰਮੇਸ਼ੁਰ ਦਾ ਕਦੇ ਵੀ ਨਹੀਂ ਹੁੰਦਾ ਹੈ।
ਨਦਰ ਕਰੇ ਤਾਂ ਸਤਿਗੁਰ ਪਾਵੇ,
ਜੇ ਵਾਹਿਗੁਰੂ ਕਿਰਪਾ ਕਰੇ ਉਹਦੀ ਨਜ਼ਰ ਸਵੱਲੀ ਹੋ ਜਾਏ, ਜੇ ਵਾਹਿਗੁਰੂ ਦੀ ਕਿਰਪਾ ਰੂਪੀ ਨਜ਼ਰ ਹੋ ਜਾਏ ਤੇ ਉਹਦੀ ਕਿਰਪਾ ਦੇ ਨਾਲ ਸਤਿਗੁਰ ਪਾਵੇ, ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਸਤਿਗੁਰੂ ਗੁਰੂ ਨਾਨਕ ਵਰਗਾ ਗੁਰੂ ਮਿਲਣਾ ਇਹ ਉਹਦੀ ਨਜ਼ਰ ਦੀ ਬਾਤ ਹੈ। ਸੋ ਇਸ ਪ੍ਰਕਾਰ ਕਹਿੰਦੇ ਜੀ ਜਦੋਂ ਸਤਿਗੁਰੂ ਪ੍ਰਾਪਤ ਹੋ ਜਾਣ, ਵਾਹਿਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਮਿਲਦੇ ਨੇ, ਤੇ ਸਤਿਗੁਰੂ ਦੀ ਕਿਰਪਾ ਨਾਲ ਕੀ ਮਿਲਦਾ ਅੱਗੇ ਦੱਸਦੇ ਹਨ।
ਨਾਨਕ ਹਰ ਰਸ ਹਰ ਰੰਗ ਸਮਾਵੇ।
ਜਦੋਂ ਜਗਿਆਸੂ ਤੇ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਜਗਿਆਸੂ ਦਾ ਮਨ ਹਰੀ ਪਰਮੇਸ਼ਰ ਦੇ ਪ੍ਰੇਮ ਰਸ ਵਿਚ ਰਸ ਜਾਂਦਾ, ਤੇ ਫਿਰ ਰੰਗ ਹਰੀ ਪਰਮੇਸ਼ਰ ਦਾ ਪ੍ਰਾਪਤੀ ਦਾ ਰੰਗ ਕੀ ਆਨੰਦ, ਉਸ ਆਨੰਦ ਦੇ ਵਿਚ ਸਮਾਵੇ, ਸਮਾਪਤ ਹੋ ਜਾਂਦਾ, ਤੇ ਹਰ ਰੰਗ ਨਾਲ ਹੈ ਸੁਭਾਗਾ, ਇਹ ਰੰਗ ਫਿਰ ਲਹਿੰਦਾ ਨਹੀਂ ਹੈ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਤੇ ਅੱਜ ਰੰਗ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ, ਗੁਰੂ ਰਾਮਦਾਸ ਜੀ ਨੇ ਕੱਲ ਨੂੰ ਰਸ ਦੀ ਗੱਲ ਕਰਨ, ਆਓ ਇੱਥੇ ਸਮਾਪਤੀ ਹੈ। ਭੁੱਲਾ ਚੁੱਕਾ ਇਸ ਸਾਸੀ ਗੱਲ ਕਰੀ,
ਨਗਰ ਕਰੇ ਤਾਂ ਸਤਿਗੁਰ ਪਾਵੇ, ਨਾਨਕ ਹਰ ਰਸ ਹਰ ਰੰਗ ਸਮਾਵੇ।
ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਯਾਕਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕ੍ਰਿਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।